करो संतमीत सावधान एकाग्र की साथ संगत अपने ख्यालों बाहरों रोकना सत्संगिक विश्वास से अति जरूरी होंगे। दुनिया के धंधे में लग के मन मैला हो जाता है, खिंड जाता है, खिंडिया और मैला मन अत्यंत दुखी और अशांत होया करदा। पर जिस वक्त मन शुद्ध हो जाए और टिक जाए तो बहुत सुखी शांत और ठंडा हो जाए। शांति तो वध के बड़ा सुख किन्ना लोगों 14 पौना विच कोई भी नहीं है। पहले तो दुनिया के धंधे लोगों ने इतने बढ़ा लाए हैं, बधाई जा रहे हैं, सारी जिंदगी धंधे में ही लग जाती है। जिस काम वास्ते मानुख शरीर मिलया है उस वास्ते उन्होंने वक्त ही नहीं मिलता। इस वास्ते मानुख शरीर मिलया है कई प्राप्त मानुख देवरिया, गोविंद मिल की है तेरी वरिया, अवर काज तेरे कित ना काम, मिल साध संगत भज केवल। मनुखा शरीर वाहिगुरु का भजन सत्संग द्वारा करके उसने मिलने वास्ते उपराला करने इस वास्ते मिलया है। बाकी वो धंधे जेड़े एक दिन सब छड़ गए, सब ने छड़ जाने, दुनिया तो इंसान यूं तुर जाता जिवें मुसाफर खाने विच रात कटदा, मुसाफर सवेर होया सूरज चढ़दिया अपना रस्ता फड़दा, कोई चीज नाल नहीं लै जाता। गरीब लोग गरीबी छड़ जाते हैं, अमीर अमीरी छड़ जाते हैं, राजे लोग राजपाग छड़ के तुर जाते हैं। अगे केड़ी चीज कम आएगी, अगे कुछ समय नहीं कम होने जो वाहिगुरु की याद विच गुजरता है। उम्रवा विच लेखे दे जो जो याद साई विच गुजरे पाउंदी मुजरे, नहीं तो सानू हासिल किए विच सुनीले हुजरे संज ते फजरे। तो बहुत सारे लोगों ने तो इतने कम बधा ले हैं, इतने कमां दे अधीन हो गए हैं, उन्होंने अधीन होकर उन्होंने चिंता फिक्र ही दिन रात नहीं छड़ी। सो ना ऐ जिंदगी का दुनिया का सुख प्राप्त कर सकते हैं, ना अगंत वास्ते ही कोई तैयारी कर सकते हैं। उसी चक्कर विच फिर जा पैंदे जिस चक्कर विचों निकल के ए मानुख दे प्राप्त हो। जिन्होंने कुछ वक्त मिलता है सत्संग वास्ते कढ के हिम्मत करके उद्यम करके पुरुषार्थ करके दुनिया के धंधों विचों गुरु महाराज की हजूरी विच पहुंचते हैं। पर बहुत सारे यहोजे सज्जन जेड़े हरी जस विच का ख्याल लगाते ही नहीं, इधर उधर ही ख्याल दौड़ा के मुड़ जाते, वह भी उस शांत रस तो वांझे ही रहने, लाभ नहीं उठा सकते। ताते ओही पुरुष लाभ उठाते हैं जेड़े अपने ख्याल नूं रोक के हरी जस विच जोड़ के सुखी शांत करते हैं, और गंते वास्ते भी उन्हां दा रस्ता दरवाजा खुलता। आओ इस गलती ही सानू गुरु जी ताकीद करते हैं। साहिब गुरु पंचम पातशाह गुरु अर्जन देव महाराज कि उस करो संत मीत सावधान एकागर चीत। जिहड़ा समा दुनिया के धंधे विचों कढ़ के पुरशार्थ करके हिम्मत करके गुरु महाराज की हजूरी आए हों उसनु श्रद्धा दे नाल निम्रता दे घर विच आ के चितन एकाग्र करके सफला करन दा उपराला करो। तो ऐसा ही फरमाउंदे हन बार बार,
दस करो वाहिगुरु दा प्यारियो चितन एकाग्र, दस करो वाहिगुरु दा प्यारियो चितन एकाग्र करके,
पॉजिटिव होंदियां बिजली दियां, जदों दोनों का कनेक्शन बल्ब विच हो जाता है तीजी चीज रोशनी उहदे विच पैदा हो जाती। इसी तरह ही मन की एकाग्रता के वास्ते श्रद्धा और निम्रता दो साधन पहला जब आ जान एकाग्रता सहजे हो जाती है। श्रद्धा की बाबत आपने पिछले दिनों में सुने, श्रद्धा कितनी बलवान शक्ति बलवान साधन है। तो दूसरी गल है निर्माणता। इंसान के चित विच कई किस्म का मान इसके अंदर इं ਦੱਸਿਆ ਪਿਆ ਜਿਵੇਂ ਟਿੱਬਾ ਹੁੰਦਾ ਰੇਤੇ ਦਾ, ਟਿੱਬੇ ਉੱਪਰ ਪਾਣੀ ਨਹੀਂ ਖੜਿਆ ਕਰਦਾ, ਕਿਤਨੀ ਬਾਰਿਸ਼ ਪਵੇ ਪਾਣੀ ਰੁੜ ਜਾਂਦਾ। ਇਸੇ ਤਰ੍ਹਾਂ ਜਿਸ ਦੇ ਮਨ ਦੇ ਅੰਦਰ ਹੰਕਾਰ ਦੇ ਟਿੱਬੇ ਉੱਥੇ ਵਾਹਿਗੁਰੂ ਦਾ ਜਸ ਤੈਰ ਨਹੀਂ ਸਕਦਾ। ਤਦੇ ਹੀ ਵਾਰ ਵਾਰ ਸਾਨੂੰ ਗੁਰੂ ਜੀ ਨੇ ਇਹਨਾਂ ਟਿੱਬਿਆਂ ਟੋਇਆਂ ਨੂੰ ਢਾਉਣ ਵਾਸਤੇ ਤਾਕੀਦ ਕੀਤਾ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਪਸੀ ਦੋਜਕ ਸੰਦੀਪ ਪਾ। ਟੋਏ ਕਮਜ਼ੋਰੀਆਂ ਟਿੱਬੇ ਹੰਕਾਰ ਦੇ, ਇਹਨੂੰ ਦੂਰ ਕਰ, ਤਦ ਹੀ ਦੋਜਕ ਦੀ ਅੱਗ ਤੋਂ ਬਚੇਗਾ, ਇੱਥੇ ਸ਼ਾਂਤ ਸੁਖ ਪ੍ਰਾਪਤ ਕਰੇਗਾ। ਹੰਕਾਰ ਛੇ ਕਿਸਮਾਂ ਮੰਨਿਆ ਸਾਧ ਸਿੰਘ, ਭਾਵੇਂ ਬਹੁਤ ਕਿਸਮ ਦਾ ਹੋਰ ਵੀ ਉਪਸਰ ਕੇ ਵੱਧ ਜਾਂਦਾ ਹੈ, ਪਰ ਆਮ ਰਾਜਮਦ ਹੈ, ਹਕੂਮਤ ਮਦ ਹੈ, ਅਨਮਦ ਹੈ, ਰੂਪਮਦ ਹੈ, ਜਵਾਨੀ ਮਦ ਹੈ, ਵਿਦਿਆ ਮਦ ਹੈ, ਇਹ ਛੇ ਕਿਸਮ ਦਾ ਹੰਕਾਰ। ਜਦੋਂ ਇਨਸਾਨ ਦੇ ਚਿੱਤ ਵਿੱਚ ਇਹਨਾਂ ਚੋਂ ਕਿਸੇ ਕਿਸਮ ਦਾ ਹੰਕਾਰ ਹੁੰਦਾ ਹੈ, ਉੱਥੇ ਨਾਮ ਦਾ ਨਿਵਾਸ ਹੋਣਾ ਹੀ ਔਖਾ ਹੋ ਜਾਂਦਾ ਹੈ। ਜਿਵੇਂ ਬਰਤਨ ਵਿੱਚ ਜ਼ਹਿਰ ਪਿਆ ਹੋਵੇ, ਉਹਦੇ ਵਿੱਚ ਅੰਮ੍ਰਿਤ ਨਿਵਾਸ ਨਹੀਂ ਕਰ ਸਕਦਾ। ਜਦੋਂ ਉਸ ਜ਼ਹਿਰ ਨੂੰ ਕੱਢਿਆ ਜਾਏ, ਉਸ ਬਰਤਨ ਦੇ ਵਿੱਚ ਅੰਮ੍ਰਿਤ ਦਾ ਨਿਵਾਸ ਹੁੰਦਾ ਹੈ, ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਇਉਂ ਤਾਂ ਤੇ ਇਹਨਾਂ ਵਸਤਾਂ ਨੂੰ ਕੱਢਣਾ ਚਿੱਤ ਵਿੱਚ ਨਿਮਰਤਾ ਲਿਆਉਣੀ ਹੈ। ਇਹ ਜਿੱਤੀਆਂ ਚੀਜ਼ਾਂ ਨੂੰ ਛੇ ਕਿਸਮਾਂ ਮਦ ਜੋ ਦੱਸਿਆ ਹੋਇਆ ਦਰਸ ਅਸਲ ਨਹੀਂ, ਵਾਸਤਵ ਨਹੀਂ, ਠੀਕ ਨਹੀਂ ਹੈ, ਯਥਾਰਥ ਨਹੀਂ ਹੈ। ਇਹ ਸਿਰਫ ਇਸਦੇ ਮਨ ਦੀ ਹੀ ਘਾੜਤ ਕੀਤੀ ਹੋਈ ਹੈ। ਚੀਜ਼ਾਂ ਤਾਂ ਸਾਰੀਆਂ ਵਾਹਿਗੁਰੂ ਦੀਆਂ, ਰਾਜ ਕਿਹਦੀ ਦਾਤ ਹੈ? ਵਾਹਿਗੁਰੂ ਦੀ। ਹਕੂਮਤ ਕਿਸ ਦੀ ਦਾਤ ਹੈ? ਵਾਹਿਗੁਰੂ ਦੀ। ਧਨ ਕਿਸ ਦੀ ਦਾਤ ਹੈ? ਵਾਹਿਗੁਰੂ ਦੀ। ਰੂਪ ਕਿਸ ਦੀ ਦਾਤ ਹੈ? ਵਾਹਿਗੁਰੂ। ਔਰ ਵਿੱਦਿਆ ਕਿਹਦੀ ਦਾਤ ਹੈ? ਵਾਹਿਗੁਰੂ ਦੀ। ਜਵਾਨੀ ਕਿਸ ਦੀ ਦਾਤ ਹੈ? ਵਾਹਿਗੁਰੂ ਦੀ। ਸਾਰੀਆਂ ਦਾਤਾਂ ਦਰਅਸਲ ਵਾਹਿਗੁਰੂ ਦੀਆਂ ਹਨ। ਅਗਰ ਇਹ ਇਉਂ ਜਾਣ ਲਵੇ, ਜਿਸ ਕੀ ਤਿਸ ਕੀ ਕਰ ਜਾਣ ਆਪ ਨਾ ਲਾਹੇ ਗਵਾ, ਜਿਸ ਦੀ ਵਸਤੂ ਹੈ ਉਸਦੀ ਸਮਝ ਲੈ, ਆਪਣੀ ਹਾਂ ਥੋਪੀ ਹਾਂ ਛੱਡ ਦੇ। ਅਗਰ ਐਸਾ ਹੋਏਗਾ, ਮਨ ਖਾਲੀ ਹੋ ਜਾਏਗਾ ਹਰੀ ਜਸ ਵਾਸਤੇ, ਉਹ ਮਨ ਰੂਪੀ ਬਰਤਨ ਹਰੀ ਜਸ ਦੇ ਨਾਲ ਸ਼ਾਂਤ ਰਸ ਦੇਣਾ ਲਵਾ ਲਵ ਭਰ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਪੁੱਛਿਆ ਕਿ ਪਰਮ ਪਦਵੀ ਦੇ ਸਾਧਨ ਕਿਰਪਾ ਕਰਕੇ ਦੱਸੋ। ਉਹਨਾਂ ਨੇ ਥੋੜੇ ਅੱਖਰਾਂ ਵਿੱਚ ਇੱਕੋ ਥਾਂ ਇਹ ਸਾਧਨ ਦੱਸੇ। ਅਗਰ ਇਹਨਾਂ ਨੂੰ ਅਮਲ ਵਿੱਚ ਲਿਆ ਵੇ, ਤਮਾਮ ਕਰੋੜਾਂ ਗ੍ਰੰਥਾਂ ਦਾ ਸਾਰ ਹਿਰਦੇ ਵਿੱਚ ਆ ਵਸਦਾ ਹੈ। ਪਰਮ ਪਦਵੀ ਇੱਕੋ ਜਨਮ ਦੇ ਵਿੱਚ ਹਾਸਲ ਕਰ ਸਕਦਾ ਹੈ। ਸੋ ਇਹਨੂੰ ਦੱਸਦੇ ਹਨ, ਜਿਹਦੇ ਗਰੀਬੀ ਆਵੇ ਗੁਰਮਤਿ ਮੇ ਗਰੀਬੀ ਆਵੇ, ਜਿਹਦੇ ਗਰੀਬੀ ਆਵੇ ਗੁਰਮਤਿ ਮੇ ਗਰੀਬੀ ਆਵੇ, ਆਵੇ 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 ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ ਕਰੋੜਾਂ ਗ੍ਰੰਥਾਂ ਦਾ ਸਾਰ ਇਸ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਹਨ ਇਹਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਪੂੰਜੀ ਮੰਨੀ ਜਾਂਦੀ ਹੈ ਗੁਰੂ ਜੀ ਦਾ ਐਸਾ ਵਰ ਹੈ ਉਹਨਾਂ ਨੂੰ ਸੋ ਆਪ ਜੀ ਇਹਨਾਂ ਥੋੜ੍ਹਿਆਂ ਅੱਖਰਾਂ ਵਿੱਚ ਸਭ ਦਾ ਤੱਤ ਕੱਢ ਕੇ ਦੱਸ ਦਿੰਦੇ ਨੇ ਧਿਆਨ ਦੇ ਕੇ ਸੁਣੋ ਇਹ ਵੀ ਨਾਲ ਦੀ ਨਾਲ ਕਹਿੰਦੇ ਹਨ ਮੈਂ ਉਸਦੇ ਬਲਿਹਾਰੇ ਜਾਣਾ ਜੋ ਇਹਨਾਂ ਗੁਣਾਂ ਨੂੰ ਧਾਰਨ ਕਰੇ ਔਰ ਉਹ ਪਰਮ ਪਦਵੀ ਹਾਸਲ ਕਰਕੇ ਪ੍ਰਭੂ ਦੇ ਨਾਲ ਇੱਕ ਨਿੱਤ ਇਸੀ ਜਨਮ ਵਿੱਚ ਹੋ ਸਕਦਾ ਹੈ ਹਾਂ ਤਿਸ ਕੋਲ ਗੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ ਹੰਕਾਰ ਜਿਹੜਾ ਮਨਮਤ ਹੈ ਨਿਮਰਤਾ ਆਜਜ਼ੀ ਗਰੀਬੀ ਜਿਸਨੂੰ ਕਹਿੰਦੇ ਨੇ ਇਹ ਗੁਰਮਤ ਹੈ ਸਿੱਖਣੇ ਗੁਰੂ ਦੀ ਮਤ ਧਾਰਨ ਕਰਨੀ ਹੈ ਮਨ ਦੀ ਮਤ ਛੱਡਣੀ ਹੈ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠਿਨੀ ਮਨ ਦੀ ਮਤ ਇਹੋ ਜਿਹੀ ਹੈ ਜਿਵੇਂ ਇੱਕ ਛੋਟੇ ਨਾਦਾਨ ਬੱਚੇ ਦੀ ਮਤ ਹੁੰਦੀ ਹੈ ਗੁਰੂ ਦੀ ਮਤ ਬਹੁਤ ਵਿਸ਼ਾਲ ਮਤ ਹੈ ਜਿਵੇਂ ਬਹੁਤ ਵੱਡੇ ਸਿਆਣੇ ਬਜ਼ੁਰਗ ਦੀ ਮਤ ਹੋਵੇ ਬਜ਼ੁਰਗ ਦੀ ਮਤ ਬਹੁਤ ਸੁੱਖ ਦੇਣ ਵਾਲੀ ਹੁੰਦੀ ਹੈ ਨਾਦਾਨ ਬੱਚੇ ਦੀ ਮਤ ਦੁਖਦਾਈ ਹੁੰਦੀ ਹੈ ਇਸ ਕਰਕੇ ਗੁਰੂ ਜੀ ਦੀ ਜਿਹੜੀ ਮਤ ਹੈ ਉਹ ਇਸ ਜੀਵ ਨੂੰ ਦੋਨਾਂ ਜਹਾਨਾਂ ਵਿੱਚ ਉੱਚ ਦਰਜਾ ਬਖਸ਼ਣ ਵਾਲੀ ਔਰ ਅਵਿਨਾਸ਼ੀ ਸੁੱਖ ਦੀ ਦਾਤਾ ਹੈ ਤੇ ਕਹਿੰਦੇ ਨੇ ਹਾਂ ਤੁਸੀਂ ਕੋਲ ਗੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ ਆਪਣੀ ਮਨ ਦੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਜੋ ਨਿਮਰਤਾ ਧਾਰਨ ਕਰਦਾ ਹੈ ਮੈਂ ਉਸਦੇ ਬਲਿਹਾਰੇ ਜਾਣਾ ਗੁਰੂ ਨਾਨਕ ਜੀ ਸੱਚਖੰਡ ਸਨ ਦੇ ਦਰਗਾਹ ਪਹੁੰਚੇ ਓਂਕਾਰ ਦੀ ਦਰਗਾਹ ਵਿੱਚ ਪਹੁੰਚੇ ਬਾਬਾ ਪਹਿਦਾ ਸੱਚਖੰਡ ਨਾਨਕ ਨਾਮ ਗਰੀਬੀ ਪਾਈ ਉੱਥੇ ਜਾ ਕੇ ਕੀ ਮੰਗਿਆ ਮਹਾਰਾਜ ਗਰੀਬੀ ਤਿੰਨ ਪਾ ਸ਼ੇਰ ਗਰੀਬੀ ਸੀ ਤਿੰਨ ਪਾ ਗੁਰੂ ਨਾਨਕ ਜੀ ਲੈ ਕੇ ਆ ਬਾਕੀ ਸਾਰਿਆਂ ਵਾਸਤੇ ਇੱਕ ਪਾਈ ਆ ਰਹੇ ਇਸੀ ਕਰਕੇ ਗੁਰੂ ਜੀ ਨੇ ਫਰਮਾਨ ਕੀਤਾ ਹੈ ਗਰੀਬੀ ਗਦਾ ਹਮਾਰੀ ਕੰਨਾ ਰੇਨ ਸਗਲ ਛਾਰੀ ਤਿਸ ਆਗੇ ਕੋ ਨਾ ਟਿਕੇ ਵੇ ਕਾਰੀ ਗੁਰੂ ਪੂਰੇ ਇਹ ਗੱਲ ਸਾਰੀ ਸਾਡਾ ਵੱਡਾ ਸ਼ਸਤਰ ਨਿਮਰਤਾ ਗਰੀਬੀ ਹੈ ਸਾਰੀ ਦੁਨੀਆਂ ਨੂੰ ਇਸ ਦੇ ਨਾਲ ਅਸੀਂ ਸਰ ਕੀਤਾ ਹੈ ਜਿਵੇਂ ਦੁਨੀਆਂ ਦੇ ਰਾਜੇ ਮਹਾਰਾਜੇ ਸ਼ਸਤਰਾਂ ਦੇ ਨਾਲ ਦੂਸਰੇ ਨੂੰ ਸਰ ਕਰਦੇ ਜਿੱਤਦੇ ਹਨ ਗੁਰੂ ਜੀ ਕਹਿੰਦੇ ਹਨ ਅਸੀਂ ਨਿਮਰਤਾ ਰੂਪੀ ਸ਼ਸਤਰ ਦੇ ਨਾਲ ਸਾਰੀ ਦੁਨੀਆਂ ਨੂੰ ਸਰ ਕੀਤਾ ਤਾਂ ਤੇ ਵੱਡਾ ਸਾਧਨ ਗੁਰੂ ਘਰ ਦੇ ਵਿੱਚ ਨਿਮਰਤਾ ਹੈ ਨਿਰਮਾਣਤਾ ਹੈ ਹੁੰਦੇ ਮਾਣ ਹੋਏ ਨਿਮਾਣਾ ਉਹਦੇ ਤਾਣ ਹੋਏ ਨਿਤਾਣਾ ਅਣਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਇਉਂ ਭਾਈ ਸਾਹਿਬ ਗੁਰਦਾਸ ਕਹਿੰਦੇ ਨੇ ਹਾਂ ਤਿਸ ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ ਪਹਿਲਾ ਸਾਧਨ ਜਿਵੇਂ ਨੀਵੇਂ ਥਾਂ ਬਾਰਿਸ਼ ਪਿਆ ਲਵਾ ਲਵ ਭਰੇ ਦੀ ਨੇ ਹੁੰਦੇ ਹਨ ਪਰ ਜਿਹੜੇ ਉੱਚੇ ਥਾਂ ਹਨ ਉੱਥੇ ਛਿੱਟ ਵੀ ਪਾਣੀ ਦੀ ਨਜ਼ਰ ਨਹੀਂ ਆਇਆ ਕਰਦੀ ਇਸੀ ਤਰ੍ਹਾਂ ਜਿਸ ਸਿਰ ਦੇ ਵਿੱਚ ਨਿਮਰਤਾ ਨਿਰਮਾਣਤਾ ਆ ਜਾਏ ਉੱਥੇ ਸਾਰੇ ਦੈਵੀ ਗੁਣ ਜੋ ਪ੍ਰਭੂ ਪ੍ਰਾਪਤੀ ਦੇ ਵਾਸਤੇ ਲੋੜੀਂਦੇ ਹਨ ਸਹਿਜੇ ਹੀ ਆ ਜਾਇਆ ਕਰਦੇ ਹਾਂ ਤਿਸ ਕੋਲ ਗੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ ਪਹਿਲਾ ਸਾਧ ਦੂਸਰਾ ਹਾਂ ਤਿਸ ਕੋਲ ਗੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਤੀਸਰਾ ਸਾਧਨ ਹਾਂ ਤਿਸ ਕੋਲ ਗੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਚੌਥਾ ਸਾਧਨ ਹਾਂ ਤੁਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਅਗਲਾ ਸਾਧਨ ਹਾਂ ਤੁਸ ਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਹੰਤ ਚ ਕੋਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਕਰੋੜਾਂ ਗ੍ਰੰਥਾਂ ਦਾ ਤੱਤ ਕੱਢ ਕੇ ਇਹਨਾਂ ਅੱਖਰਾਂ ਵਿੱਚ ਦੱਸ ਦਿੱਤਾ, ਅਗਰ ਇਹਨਾਂ ਤੇ ਅਮਲ ਕਰ ਲਿਆ ਜਾਵੇ ਇਹਦਾ ਜਨਮ ਸਫਲਾ ਹੈ। ਅਤੇ ਪਹਿਲਾ ਸਾਧਨ ਗੁਰੂ ਜੀ ਨੇ ਨਿਮਰਤਾ ਹੀ ਨਿਰਮਾਣਤਾ ਹੀ ਦੱਸਿਆ ਹੈ। ਸੁਖੀ ਵਸਕੀਨੀਆਂ ਆਪ ਨਿਵਾਰ ਤਲੇ ਗੁਰੂ ਜੀ ਨਿਮਰਤਾ ਦੀ ਮਹੱਤਤਾ ਦੱਸਦੇ ਨੇ ਗੁਰੂ ਅਰਜਨ ਦੇਵ ਮਹਾਰਾਜ। ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀ ਆ ਨਾਨਕ ਗਰਭ ਕਲੇ। ਅੱਗੇ ਅਸ਼ਟਪਦੀ ਵਿੱਚ ਖੋਲ ਕੇ ਦੱਸਦੇ ਹਨ, ਜਿਸਕੇ ਅੰਤਰ ਰਾਜ ਵ ਮਹਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕ੍ਰਮਵੰਤ ਕਹਾਵੈ, ਜਨਮ ਮਰੇ ਬਹੁ ਜੂਨ ਫਰਮਾਵੈ, ਧਨ ਭੂਮਿਕ ਰਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕਰੀ ਦੇ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ। ਨਿਮਰਤਾ ਦੀ ਮਹੱਤਤਾ ਰਿਦੇ ਗਰੀਬੀ ਆਵੇ ਗੁਰਮਤਿ ਰਿਦੇ ਗਰੀਬੀ ਆਵੇ, ਰਿਦੇ ਗਰੀਬੀ ਆਵੇ ਜੇ ਰਿਦੇ ਗਰੀਬੀ ਆਵੇ ਜੇ ਰਿਦੇ Thank you. ایک سجن جس دے چت وچ پربھو پراپتی دا شوق لگیا لیکن اس دا پتا نہیں سی کسے دیوتا دک مورتی بنا کے چھوٹا جا مندر بنا کے اس نے اس وچ استھاپن کیتی اور دے سامنے بیٹھ کے روز اس دی پوجا کرے کافی سماں گزر گیا ساتھ سنگھ جتنی دیر تک کسے تھان جان دا صحیح صحیح رستہ ہاتھ نہ آیا ہوئے اتنے کنے پہنچ سکیں گا سو اسی طرح ہی پربھو پراپتی دا جتنی دیر تک صحیح رستہ ہاتھ نہ آئے اتنے کنے پہنچ سکتا ہے سو اس دیوتا دی اپاسنا کافی دیر کردا رہے ایک دن دا ذکر اس دے چت وچ بہت پریم پیدا ہویا جوں سویرے اشنان وغیرہ کر کے اس اپنے دیوتا دی مورتی دے اگے بیٹھا سارا دن لنگ گیا رات بھی گزر گئی پچھلا پہ راتری دا ہو آیا کیونکہ سارے دن دا ساری رات دا بیٹھا سی بیٹھے بیٹھے نو آلس آ جاندی ہے اس دیوتا والوں اس نو اشارہ ہویا کہن لگے جے تو مکت چاہنا ہے دیوی دیوتا خود مکت نہیں تینوں کیسے مکت کر دیں گے دیوی دیوتا کچھ اپنے بت انوسار ایشورج تا دے سکتے ہیں پر مکت خود نہیں جڑا مکت نہیں وہ دوسرے نو مکت کیسے کرے گا جی ہو سیوا تے ہو جہی جی اپاسنا ہوندی ہے ویسے ہی اپاسک بن جایا کرتا ہے اگر تو مکت جانا ہے مکت دا سلطان پرمودی تھانے دا کام کرتا اوتھے پہنچ یہ اس نے اشارہ ہویا کہ اٹھ کے جٹی اس نے کیونکہ وہ چت وچ ہور دا کوئی اچھا ہے نہیں سی بڑا تنہاڑا آدمی سی پدارتھ دی تا کوئی کامنا نہیں سی صرف وہ چت مک دی اچھا سی اس موقع اتوں سلطان پورے دا رستہ پڑتا گرو نانک جی نواب دولت خان دے مودی خانے دے وچ مودی دا کام کرتے ہیں اتے پہنچیا بڑی بھیڑ بھاڑ لوگوں کی دوروں درشن کر کے دور ہی کھڑا رہا پیار نال درشن کری جاتا ہے اسی طرح جدوں چھیڑ ہو گئی اس نے دور کھڑا دیکھ کے گرو جی نے آواز دیتی پریمی ہے کہ میں کھڑا اگے آیا ہو آ کے چرن شیش رکھ کے فٹ فٹ کے رون لگ پیا کرپا کرو جنم سفلا ہو جاوے مسا مسا لکھ چوراسی پرمے درلبھ جنم پائے ہوئے لکھ چوراسی چ پرمیا مسا مسا مانک دے ہاتھ آئی ہے پربھو پراپتی واسطے کھلا دروازہ ملیا ہے اگر چار دہاڑے ایویں کٹ کے پھر مر گئے اس چوراسی بھی جا ڈگے مانک تن تارے کا فائدہ کی کرپا کرو گریم راج مانک تن سفلا ہو جائے جنم من دے بندھن کٹ دیو اے وچن سن کے گرو جی کہن لگے پریمیاں بھگیرتھ جے کر تیرے چت وچ مکت دی اچھا ہے تا اس دے واسطے تو تین سادھن کر مکت کانو کہنے انسان سنگھ جنمن آپ سارے دکھا دی نوتی ہو جائے پرمن سکھ جو واحر آن کا ساگر ہے اس کی ہو جائے پراپتی اس کا نام ہی مکت ہے سوئم کر کے گرو جی کہنے اگر تو مکت چاہنا ہے تو تین سادھن پکا لے مکت سہجے ہی پراپت ہو جائے گی اس نے ارج کی گریوا حکم کرو پہلا سادھن تو ہے واحر کے نام لو لاؤنی ایک رس برتی لگانی تیل دھارا بار بار ابھیاس کر کے برتی نو نام دا شبد دا روپ بنا دوسرا سادھن ہے ہمیں دا تیاگ دے ہنگتا دے ممتا انسان دے چت وچ ہمیں کئی قسم دی وسی ہوئی ہے دراصل دے ہنگتا دے ممتا ہی پسر کے اتنی شکلیں تار دی ہے ہم میں جس نو کہا جاتا ہوں میں دے ہنگتا اور دے ممتا اس نو کہنے اپنے اصلی واسطو سروپ نو بھول کے سو اپنے آپ نو دے مننا آپا دے من کے ਉਸ ਦੇ ਵਿੱਚ ਮਮਤਾ ਹੋਣੀ, ਇਸ ਨੂੰ ਦਰਸਲ ਹੋਣੇ ਕਹਿੰਦੇ ਨੇ। ਇਹੀ ਪਸਰ ਕੇ ਜਿਤਨੇ ਸ਼ਕਲਾਂ ਤਾਰਦੀਆਂ ਹਨ, ਮੈਨੂੰ ਇਹੀ ਤਾਰਦੀ। ਇਸ ਨੂੰ ਵਿਚਾਰ ਪੂਰਵਕ ਤਿਆਗਣਾ, ਇਸ ਨੂੰ ਹਮੇ ਦਾ ਤਿਆਗ ਕਹਿੰਦੇ ਹਨ, ਤਦੇ ਮਮਤਾ ਤਿਆਗਣੀ। ਤੀਸਰਾ ਸਾਧਨ ਹੈ ਪਾਣਾ ਮਿੱਠਾ ਮੰਨਣਾ। ਦੇਹ ਧਾਰੀਆਂ ਵਾਸਤੇ ਦੁੱਖ ਸੁੱਖ ਆਇਆ ਹੀ ਕਰਦੇ ਹਨ। ਦੁਨੀਆਂ 'ਤੇ ਇਹੋ ਜਿਹਾ ਕੋਈ ਫਰਦੇ ਬਸ਼ਰ ਨਹੀਂ, ਗਰੀਬ ਤੋਂ ਬਾਦਸ਼ਾਹਾਂ ਤੱਕ, ਜਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖਾਂ ਸੁੱਖਾਂ ਦਾ ਮੁਕਾਬਲਾ ਨਹੀਂ ਹੁੰਦਾ। ਦੁੱਖ ਸੁੱਖ ਆਪਣੇ ਪਿਛਲੇ ਜਨਮਾਂ ਦੀ ਪ੍ਰਾਰਭਤ ਕਰਮਾਂ ਦਾ ਫਲ, ਜੋ ਵਾਹਿਗੁਰੂ ਫਲ ਪ੍ਰਦਾਤ ਹੈ, ਉਸਦੀ ਇੱਛਾ ਅਨੁਸਾਰ ਮਿਲ ਰਿਹਾ ਹੈ। ਇਸ ਨੂੰ ਪਾਣਾ ਜਾਣ ਕੇ, ਵਾਹਿਗੁਰੂ ਦੀ ਰਜ਼ਾ ਜਾਣ ਕੇ ਮਿੱਠਾ ਮੰਨਣਾ, ਇਹ ਤਿੰਨ ਗੱਲਾਂ ਨੂੰ ਜੋ ਅਮਲ ਵਿੱਚ ਲਿਆਉਂਦਾ ਹੈ, ਉਹ ਮੁਕਤ ਉਹਦੇ ਹੱਥ 'ਤੇ ਹੀ ਪਈ ਹੁੰਦੀ ਹੈ, ਜਿਵੇਂ ਹੱਥ 'ਤੇ ਔਲਾ ਪਿਆ ਹੁੰਦਾ। ਸੋਇਓ ਉਸਨੂੰ ਪਾਸ ਰੱਖ ਕੇ ਗੁਰੂ ਜੀ ਨੇ ਕੁਝ ਦੇ ਇਹ ਸਾਧਨ ਪਰਪੱਕ ਕਰਵਾ ਦਿੱਤੇ। ਉਹ ਪ੍ਰੇਮੀ ਪਿੱਛੋਂ ਗੁਰੂ ਨਾਨਕ ਜੀ ਦੇ ਮੁਖੀ ਸਿੱਖਾਂ ਵਿੱਚ ਹੋਇਆ। ਆਓ ਸਾਧਨੇ ਹੋਮੇ ਦਾ ਤਿਆਗ, ਹੋਮੇ ਦੇ ਹੰਗਤਾ ਦੇ ਮਮਤਾ। ਇਸਨੂੰ ਗੁਰੂ ਜੀ ਨੇ ਕੋਹੜ ਦਾ ਰੋਗ ਦੱਸੇ। ਗੁਰੂ ਨਾਨਕ ਜੀ ਦੀ ਉਮਰ 14-15 ਸਾਲ ਦੀ ਹੈ। ਬਰਸਾਤ ਦਾ ਮੌਸਮ, ਸਾਉਣ ਭਾਦੋ ਦਾ ਮਹੀਨਾ, ਬਾਰਿਸ਼ਾਂ ਜ਼ਿਆਦਾ ਪੈਂਦੀਆਂ, ਇਹ ਲੰਘ ਚੁੱਕਿਆ ਹੈ। ਆਸਮਾਨ ਬੱਦਲਾਂ ਤੋਂ ਸਾਫ਼ ਹੋ ਗਿਆ ਹੈ। ਅੱਸੂ ਦਾ ਮਹੀਨਾ ਚੜ੍ਹ ਗਿਆ, ਗਰਮੀ ਦੀ ਤਪਸ਼ ਘੱਟ ਰਹੀ ਹੈ, ਜਿਵੇਂ ਸਤਸੰਗ ਕਰਨ ਵਾਲੇ ਪੁਰਸ਼ ਦੀ ਮਨ ਦੀ ਤਪਸ਼ ਘੱਟਦੀ ਹੈ। ਔਰ ਹੌਲੀ ਹੌਲੀ ਸਰਦੀ ਵੱਧ ਰਹੀ ਹੈ, ਠੰਡ ਵੱਧ ਰਹੀ ਹੈ, ਜਿਵੇਂ ਸਤਸੰਗ ਭਜਨ ਕਰਨ ਵਾਲੇ ਪੁਰਸ਼ ਦੀ ਮਨ ਦੀ ਇਕਾਗਰਤਾ ਦੁਆਰਾ ਸ਼ਾਂਤੀ ਬੜਿਆ ਕਰਦੀ। ਇਹੋ ਜਿਹਾ ਮੌਸਮ ਆ ਗਿਆ। ਇਹਨੂੰ ਗੁਰੂ ਜੀ ਦੁਨੀਆਂ ਦਾ ਉਧਾਰ ਵਾਸਤੇ ਕੌਤਕ ਰਚਦੇ ਹਨ। ਆਪ ਜੀ ਆਪਣੇ ਬਿਸਤਰੇ ਉੱਪਰ ਚਾਦਰ ਤਾਣ ਕੇ ਮੂੰਹ ਲੁਕੋ ਕੇ ਨੂੰ ਪਏ ਰਹਿੰਦੇ ਹੈ, ਜਿਵੇਂ ਸੱਤਵੀਂ ਭੂਮਿਕਾ ਵਾਲਾ ਪੁਰਸ਼ ਆਪਣੀ ਬਿਰਤੀ ਨੂੰ ਸੰਕੋਚ ਕੇ ਸਮਾਧਿਸ਼ਟ ਰਹਿੰਦਾ ਹੈ, ਜਾਂ ਜਿਵੇਂ ਕੱਛੂ ਆਪਣੇ ਅੰਗਾਂ ਨੂੰ ਸੰਕੋਚ ਕੇ ਖੋਪੜੀ ਵਿੱਚ ਲੈ ਜਾਂਦਾ। ਇਹਨੂੰ ਹਰ ਵਕਤ ਉਸ ਅਵਸਥਾ ਵਿੱਚ ਆਨੰਦ ਦੇ ਸਾਗਰ ਵਹਿਰੂ ਵਿੱਚ ਲਿਵਲੀਨ ਰਹਿੰਦੇ। ਗੱਲਬਾਤ ਕਿਸੇ ਨਾਲ ਨਹੀਂ ਕਰਦੇ, ਬੋਲਦੇ ਚਲਦੇ ਨਹੀਂ, ਖਾਂਦੇ ਪੀਂਦੇ ਨਹੀਂ। ਹਾਂ, ਜੇ ਕੋਈ ਆਪਣੀ ਸਰਬਕਤਾ ਦੁਆਰਾ ਬਾਹਰ ਕੋਈ ਸਾਧੂ ਮਹਾਤਮਾ ਦੇਖਦੇ ਹਨ, ਚੁੱਪ ਚੁਪਾ ਤੇ ਜਾਂਦੇ ਹਨ, ਕੁਛ ਪਰਮਾਰਥ ਬਚਨ ਕਰਕੇ ਫਿਰ ਵਾਪਸ ਆ ਕੇ ਆਪਣੇ ਬਿਸਤਰ ਤੇ ਲੇਟ ਜਾਂਦੇ। ਇਹ ਅਨਮੈ ਕੋਸ਼ ਹੈ, ਸਾਸੰਗ ਸਰੀਰ ਜਿਹੜਾ ਹੈ, ਅੰਨ ਦੇ ਆਸਰੇ ਅਗਰ ਇਹਦੀ ਕਿਸੇ ਤਰੀਕੇ ਸਿਰ ਭੁੱਖ ਵਗੈਰਾ ਘੱਟ ਜਾਏ, ਇਹ ਦੁਬਲਾ ਕਿਸ ਹੋ ਜਾਂਦਾ। ਸੋ ਆਪ ਜੀ ਤਾਂ ਜਾਣ ਕੇ ਕੁਛ ਨਹੀਂ ਸਿਖਾਉਂਦੇ, ਸਰੀਰ ਦੁਬਲਾ ਕਿਰਸੁੰਦਾ ਜਾਂਦਾ ਹੈ, ਚਿਹਰਾ ਪੀਲਾ ਪੈ ਗਿਆ। ਮਾਂ ਤ੍ਰਿਪਤਾ ਵਾਰ ਵਾਰ ਆ ਕੇ ਪੁੱਛਦੀ ਹੈ, ਬੇਟਾ ਪੁੱਤਰ ਜੀਓ, ਕੀ ਦੁੱਖ ਹੈ, ਕੀ ਤਕਲੀਫ ਹੈ, ਕੀ ਕਸ਼ਟ ਹੈ, ਬੋਲਦੇ ਨਹੀਂ, ਚਿਹਰਾ ਪੀਲਾ ਹੋ ਗਿਆ, ਸਰੀਰ ਦੁਬਲਾ ਹੋ ਗਿਆ, ਕਿਸੇ ਹਕੀਮ ਨੂੰ ਲਿਆਈਏ, ਬਿਮਾਰੀ ਦਿਖਾ ਕੇ ਇਲਾਜ ਕਰਵਾਈਏ, ਲੇਕਿਨ ਆਪ ਬੋਲਦੇ ਨਹੀਂ। ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਿਆ, ਵਿਚਾਰ ਕੀਤੀ ਮਹਿਤਾ ਕਾਲੂ ਜੀ ਨੇ, ਮਾਂ ਤ੍ਰਿਪਤਾ ਨੇ, ਹੋਰ ਰਿਸ਼ਤੇਦਾਰ ਸੰਬੰਧੀਆਂ ਨੇ, ਵੀ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੈ, ਜੋ ਬੋਲਦੇ ਨਹੀਂ ਹੈ, ਸਰੀਰ ਵੀ ਦੁਬਲਾ ਕਿਰਸ ਹੋ ਗਿਆ, ਚਿਹਰਾ ਪੀਲਾ ਪੈ ਗਿਆ, ਜ਼ਰੂਰ ਵੈਦ ਹਕੀਮ ਨੂੰ ਲਿਆ ਕੇ ਦਿਖਾਉਣਾ ਚਾਹੀਦਾ, ਬਿਮਾਰੀ ਪਰਖ ਕੇ ਦਵਾਈ ਦੇਵੇ ਤਾਂ ਕਿ ਸਿਹਤ ਅੱਛੀ ਹੋ ਜਾਵੇ। ਮਾਪਿਆਂ ਨੂੰ ਤਦੇ ਖੁਸ਼ੀ ਹੁੰਦੀ ਹੈ ਜੇ ਬੱਚੇ ਸਿਹਤਮੰਦ ਹੋਣ ਤਾਂ। ਸੋ ਪਿੰਡ ਦਾ ਪ੍ਰਦਾਸ ਨਾਮ ਕਰਕੇ ਬੜਾ ਮਸ਼ਹੂਰ ਸਿਆਣਾ ਵੈਦ ਸੀ, ਉਸਨੂੰ ਜਾ ਕੇ ਮਹਿਤਾ ਕਾਲੂ ਜੀ ਨੇ ਕਿਹਾ, ਵੈਦ ਜੀ ਮੇਰੇ ਪੁੱਤਰ ਨਾਨਕ ਨੂੰ ਪਤਾ ਨਹੀਂ ਕੀ ਹੋ ਗਿਆ, ਭੁੱਖ ਨਹੀਂ ਲੱਗਦੀ ਹੈ, ਖਾਂਦਾ ਪੀਂਦਾ ਨਹੀਂ, ਬੋਲਦਾ ਚੱਲਦਾ ਨਹੀਂ ਹੈ, ਕਿਸੇ ਦਾ ਚਿਹਰਾ ਡੱਡੂ ਵਰਗਾ ਪੀਲਾ ਹੋ ਗਿਆ, ਸਰੀਰ ਕ੍ਰਿਸ਼ ਦੁਬਲਾ ਹੋ ਗਿਆ, ਚੱਲ ਕੇ ਕੋਈ ਬਿਮਾਰੀ ਦੇਖੋ, ਦਵਾਈ ਬੂਟੀ ਦਿਓ ਤਾਂ ਕਿ ਉਹਦੀ ਸਿਹਤ ਅੱਛੀ ਹੋਵੇ, ਸਾਨੂੰ ਸੁੱਖ ਹੋਵੇ। ਸੋ ਵੈਦ ਕਹਿਣ ਲੱਗਾ, ਮਹਿਤਾ ਜੀ ਕੱਲ੍ਹ ਸਵੇਰੇ ਨਿਰਣੇ ਆ ਕੇ ਮੈਂ نبض دیکھاں گا, نبض دے کے بیماری پرکھوں گا, بیماری پرکھ کے اس کی پھر دوائی دیاں گا, اگر دوائی بھی دی پورب کھان گے اچھی طرح صحت مند ہو جان گے, فکر نہ کرو تسی جاؤ میں سویر ساری آ جاواں گا. اج اجے سورج چڑھیا نہیں, وید ہرداس کرن چل پیندا آ کے آواز دیندا ہے مہتا کالو جی وہ اندر لے گئے جتھے گرو نانک جی چادر وچ منہ لپیٹی سارے انگ لپیٹی پئے سن, پاس اچا موڑا ڈا دیتا. وید ہرداس اتھے بیٹھ جاندا ہے, بیٹھ کے ہولی دے کے چادر پراں کر کے گرو نانک جی دی نبض دے اوپر تین انگلاں رکھ دیندا ہے بیماری پرکھن واسطے, کیونکہ حکمت دے جڑے نبض دے پارکن وائی پت کف تین گلاں پرکھدے ہن, نبض دستی ہے وہ انوسار ہی بیماری پرکھ کے وہ علاج کرتے ہیں. یہاں تینوں وچوں کسی نہ کسی چیز کا کوپ ہوں گھٹا واڈا ہوں, تبھی بیماری لگیا کرتی ہے, تین ایکو جہاں ہوں تو شریر تندرست ہوا کرتا ہے. اس موقع جدوں وید نبض دیکھن لگا گرو نانک جی اٹھ کے بیٹھ گئے, انہوں کہنے لگے کی گل ہے وید جی کی کرتے ہو؟ وید کہنے لگا تمہیں بھوک نہیں لگتی, شریر دبلا ہو گیا, کرس ہو گیا, چہرہ ڈڈو ورگا پیلا پیا ہے, بولتے چلتے کسی نال نہیں چیت اداس رہتا ہے, میں تھوڑی بیماری پرکھن واسطے نبض دیکھتا ہوں. اس موقع گرو جی اس نے کہنے لگے وید جی میری بیماری پرکھتے ہو کہ تسی اپنی بیماری ہٹا لئی ہے؟ یہ بچن سن کے وید حیران ہو گیا. اس موقع ہی گرو جی نے ایک شبد اچارن کیتا سی, وید بلایا وید کی پکٹ مرلے باں اولا وید نہ جانے کرک کرے جے ماں, تین روگ دا پتا نہیں ہوں کوئی میں ਵੈਦ ਬੁਲਾਇਆ ਵੈਦਗੀ ਭਗਤ ਨੋਲੇ ਬਾ ਉਲਾ ਵੈਦ ਨ ਜਾਣੀ ਕਰਕ ਕਰੇ ਜੇ ਮਾਂ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜਲਾ ਚਤਵੰਜਾ ਰੋਗਾਂ ਖਾਣ ਜਿਤ ਦਾਰੂ ਰੋਗ ਉੱਠ ਜਾਏ ਤਨ ਸੁਖ ਵਸੇ ਆਏ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾ ਗੁਰੂ ਜੀ ਵੈਦ ਨਾਲ ਗੱਲਬਾਤ ਕਰਦੇ ਹਨ ਇਸ ਬਹਾਨੇ ਗੁਰੂ ਜੀ ਮਾਨਸਿਕ ਰੋਗਾਂ ਦਾ ਜਾਣੂ ਕਰਾ ਕੇ ਉਸਨੂੰ ਆਰੋਗ ਕਰਦੇ ਹਨ ਤੇ ਹੋਰਨਾਂ ਦੇ ਵਾਸਤੇ ਉਹ ਉਪਾਅ ਦੱਸਦੇ ਹਨ ਕਹਿਣ ਲੱਗੇ ਵੈਦ ਜੀ ਕਿ ਆਪਣੀ ਬਿਮਾਰੀ ਹਟਾ ਲਈ ਉਹ ਕਹਿੰਦੇ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਸਾਰਾ ਸੰਸਾਰ ਹੀ ਰੋਗੀ ਹੈ ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨ ਜੋ ਜੋ ਦਿਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਪੰਜੇ ਤੱਤਾਂ ਦੇ ਸਾਰੇ ਸਰੀਰ ਬਣੇ ਮਿੱਟੀ ਪਾਣੀ ਅਗਵਾ ਆਕਾਸ਼ ਕੀੜੀ ਤੋਂ ਲਾ ਕੇ ਬ੍ਰਹਮਾ ਤੱਕ ਜਿਤਨੇ ਲੱਖ 84 ਜੋਨ ਜੋਨੀ ਪਤਾ ਨਹੀਂ ਕਿਤਨੇ ਕਿਤਨੇ ਸਰੀਰ ਉਹ ਸਾਰੇ ਪੰਜਾਂ ਤੱਤਾਂ ਦੀ ਬਨਾਵਟ ਹੈ ਪੰਜੇ ਤੱਤ ਮਿੱਟੀ ਪਾਣੀ ਅਗਵਾ ਆਕਾਸ਼ ਆਪਸ ਵਿੱਚ ਹੀ ਵਿਰੋਧੀ ਹੈ ਸੋ ਇਹਨਾਂ ਨੂੰ ਮਿਲਾ ਜਲਾ ਕੇ ਇਸ ਜਿਸਮ ਰੂਪੀ ਮਕਾਨ ਬਣੇ ਹੋਏ ਚਲਦੇ ਫਿਰਦੇ ਮਕਾਨ ਹਨ ਮਾਨੋ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਹੀ ਵਿਰੋਧ ਹੋਣ ਕਰਕੇ ਸਰੀਰ ਦਾ ਬਿਲਕੁਲ ਅਰੋਗ ਹੋਣਾ ਅਸੰਭਵ ਹੈ ਸੋ ਇਉਂ ਗੁਰੂ ਜੀ ਕਹਿਣ ਲੱਗੇ ਸਾਰਾ ਸੰਸਾਰ ਹੀ ਰੋਗੀ ਹੈ ਜੋ ਜੋ ਦਿਸੇ ਸੋ ਸੋ ਰੋਗੀ ਸਾਰੇ ਹੀ ਰੋਗੀ ਪਰ ਰੋਗ ਰਹਿਤ ਮੇਰਾ ਸਤਿਗੁਰੂ ਜੋ ਉਹ ਆਤਮ ਵਸਤੂ ਵਾਹਿਗੁਰੂ ਜਿਹੜਾ ਪੰਜਾਂ ਤੱਤਾਂ ਤੋਂ ਪਰੇ ਹੈ ਇੱਕ ਰਸ ਆਪਣੇ ਆਪ ਵਿੱਚ ਸਥਿਤ ਹੈ ਆਨੰਦ ਦਾ ਸਾਗਰ ਉਹਦੇ ਵਿੱਚ ਰੋਗ ਨਹੀਂ ਬਾਕੀ ਔਰ ਸਭ ਰੋਗੀਆਂ
ਜੋ ਜੋ ਕਿਸੇ ਜੀ ਸੋ ਸੋ ਰੋਗੀ
ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਕਿਹਾ ਜਾ ਸੁਨ ਮੰਡਲਿਕ ਜੋਗੀ ਵੈਸੇ ਨਾਰਨਾ ਪੁਰਖ ਕਹੋ ਕੋ ਕੈਸੇ ਆਤਮ ਵਸਤੂ ਹੀ ਰੋਗ ਸੇ ਰਹਿਤ ਬਾਕੀ ਪੰਜਾਂ ਤੱਤਾਂ ਦੀ ਜਿਤਨੀ ਬਨਾਵਟ ਹੈ ਇਹ रोग से रहित होना असंभव है इसका। सो दो किस्म के रोग हैं, एक जिस्मानी रोग हैं, एक मानसिक रोग हैं। सो गुरु जी इतने कहने लगे, वैद जी तू तो कहना मैनू कोई रोग नहीं, पर तेनू कोढ़ का रोग लग्या होया। कोढ़ कितना बड़ा रोग, ये सुन के वैद हैरान हो गए। सर्जवा कोढ़ 18 यानी कोढ़ जिहड़ा है इनू भी नरक विच शामिल किया जाता। सो कोढ़ है, सो ये सुन के उहदे चित विच श्रद्धा हो आई। पुछना चाहता है, कृपा करके दसो जे ओ है मैनू समझाओ ते उसका इलाज भी जरूर कृपा करके दसो। हाँ गुरु जी कहन लगे, सब ते वड़ा रोग तो इंसान नू यही लग्या होया, हमें रोग जेड़ा है इनू कोढ़ दा रोग कहा जांदा। देहंगता ते देहमंगता, हमें रोग मन को दीना ए रोग, इनू कुष्ठता रोग है सासंग। हमें इंसान दो हिस्सों का बनिया, रूह है दूसरा जिसम है। जिसम पंजां तत्तां दी बनावट, रूह जेड़ी है ये परमात्मा की अंश होने करके कौश गिरे राम की अंश अविनाशी वस्तु है, वो रोग से रहित है। लेकिन शरीर जेड़ा पंजां तत्तां दी बनावट हैं, सारे ही आपस विच ही पंजां तत्तां दी विरोधी होने करके मन और शरीर दोनों किस्म रोगों करके ग्रसित प्रतीत होंगे। गुरु जी कहने लगे, वैद जी तेनों कुष्ठता रोग है, सासंग होमे का रोग, कोढ़ का रोग दसिया होया। यही सारे रोगों का मूल, सारे दुखों का मूल है, जन्मन आदि का मूल यह होमे ही है। दस यदा अपना आपा की है, सब का अपना आपा रूह है। जिसम इनू कुछ देर वास्ते मिले, पर इसने अपनी हम जिहड़ी है अपने आपे नाल छड के जिसम नाल पैदा कर ली। अपने आप नू बजाए जीवात्मा दे जिसम मनण लग पिया, मैं जिसम हाँ, इहदे विच ही आपा जाण के ममता पैदा हो गई। इसनू हमें दा रोग कहने, यह किवें हो गई? दरअसल है सासंग अणहोया, वास्तव नहीं अणहोया है। ध्यान दे के सुन, इसनू यह हमें किवें लग गई। गुरु जी एक थां हमें रोग नू सारे रोगों का मूल, सारे दुखों का मूल, जन्मन आदि का मूल, और इसके बड़े कौड़े फल दर्शाते हुए ऐसा फरमाते हैं। पढ़ो जरा।
जमदा ते मरदा है हुमे दा बदिया I'm
ਹਮਨੇ ਇਹਨੂੰ ਗੁਰੂ ਜੀ ਕੋੜ ਦਾ ਰੋਗ ਦੱਸਦੇ ਇਸ ਦੇ ਬੜੇ ਕੌੜੇ ਫਲ ਹਨ ਜਿਉਂ ਇੱਕ ਥਾਂ ਫਰਮਾਉਂਦੇ ਹਨ ਹੁਣ ਵਿੱਚ ਆਇਆ ਹੁਣ ਵਿੱਚ ਗਿਆ ਹੁਣ ਵਿੱਚ ਜੰਮਿਆ ਹੁਣ ਵਿੱਚ ਮੂਗਾ ਹੁਣ ਵਿੱਚ ਦਿੱਤਾ ਹੁਣ ਵਿੱਚ ਲਿਆ ਹੁਣ ਵਿੱਚ ਖੱਟਿਆ ਹੁਣ ਵਿੱਚ ਗਿਆ ਹੁਣ ਵਿੱਚ ਸਚਿਆਰ ਕੂੜਿਆਰ ਹੁਣ ਵਿੱਚ ਪਾਪ ਪੁੰਨ ਵਿਚਾਰ ਹੁਣ ਵਿੱਚ ਨਰਕ ਸੁਰਗ ਅਵਤਾਰ ਹੁਣ ਵਿੱਚ ਹੱਸੈ ਹੁਣ ਵਿੱਚ ਰੋਵ ਹੈ ਹੁਣ ਵਿੱਚ ਭਰੀਏ ਹੁਣ ਵਿੱਚ ਤੋਵੈ ਹੁਣ ਵਿੱਚ ਜਾਤੀ ਜਿਨਸੀ ਖੋਵੈ ਹੁਣ ਵਿੱਚ ਮੂਰਖ ਹੁਣ ਵਿੱਚ ਸਿਆਣਾ ਮੂਰਖ ਮੁਖ ਕੀ ਸਾਰ ਨਾ ਜਾਣਾ ਹੁਣ ਵਿੱਚ ਮਾਇਆ ਹੁਣ ਵਿੱਚ ਛਾਇਆ ਹਮੈ ਕਰ ਕਰ ਜੰਤ ਪਾਇਆ ਹਮੈ ਬੁਝੈ ਤਾਂ ਦਰ ਸੂਝੈ ਹਮੈ ਨੂੰ ਪਛਾਣੇ ਹਮੈ ਨੂੰ ਜਾਣੇ ਵਿਚਾਰ ਦੁਆਰਾ ਤਾਂ ਦਰਸ਼ਨ ਦੀ ਸੋਝੀ ਪੈਂਦੀ ਹੈ ਹਮੈ ਬੁਝੈ ਤਾਂ ਦਰ ਸੂਝੈ ਗਿਆਨ ਵੀ ਹੋਣਾ ਕਥ ਕਥ ਲੂਝੈ ਨਾਨਕ ਰੁਕਮੀ ਲਿਖਿਆ ਲੇਖ ਜਿਹਾ ਵੇਖੈ ਤਿਹਾ ਦੇ ਹਮੈ ਇਹਾ ਜਾਤ ਹੈ ਹਮੈ ਕਰਮ ਕਮਾਇ ਹਮੈ ਇਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹਮੈ ਕਿੱਥੋਂ ਉਪਜੈ ਕਿ ਸੰਜਮੇ ਜਾਏ ਹਮੈ ਕਿੱਥੋਂ ਲੱਗ ਗਈ ਇਹਨੂੰ ਸਾਧ ਸੰਗਤ ਇੱਕ ਕੋਈ ਕਿਸੇ ਨਗਰ ਵਿੱਚ ਜੁਲਾਹਾ ਵਸਦਾ ਬੜੇ ਸਰਲ ਜੇ ਸੁਭਾਅ ਵਾਲਾ ਉਹਨਾਂ ਪਿੰਡਾਂ ਵਿੱਚ ਕੋਈ ਮੇਲਾ ਆ ਗਿਆ ਲੋਕੀ ਮੇਲੇ ਜਾਣ ਲੱਗੇ ਉਹ ਵੀ ਆਪਣੇ ਘਰਵਾਲੀ ਨੂੰ ਕਹਿੰਦਾ ਮੈਂ ਵੀ ਮੇਲਾ ਦੇਖਣ ਦਾ ਖਿਆਲ ਕਰਦਾ ਹਾਂ ਪਰ ਮੈਂ ਅੱਜ ਤੱਕ ਕਦੇ ਕਿਸੇ ਮੇਲੇ 'ਚ ਨਹੀਂ ਗਿਆ ਸੁਣਿਆ ਮੇਲਿਆਂ 'ਤੇ ਇਕੱਠ ਬਹੁਤਾ ਹੁੰਦਾ ਐਸਾ ਨਾ ਹੋਵੇ ਕਿਤੇ ਮੈਂ ਗੁਆਚ ਜਾਵਾਂ ਕੋਈ ਉਪਾਅ ਹੋਣਾ ਚਾਹੀਦਾ ਉਹਦੇ ਘਰਵਾਲੀ ਕਹਿੰਦੀ ਮੈਂ ਇੱਕ ਯਤਨ ਕਰ ਦਿੰਦੀ ਹਾਂ ਤੇਰੇ ਗੱਲ ਨੂੰ ਰੱਸੀ ਬੰਨ ਦਿੰਦੀ ਹਾਂ ਜੇ ਤੂੰ ਗੁਆਚ ਜੇ ਗੱਲ ਨੂੰ ਹੱਥ ਲਾ ਕੇ ਦੇਖ ਲਈ ਜੇ ਤਾਂ ਰੱਸੀ ਹੋਈ ਤਾਂ ਤੂੰ ਗੁਆਚਿਆ ਨਹੀਂ ਅਗਰ ਤੇਰੇ ਗੱਲ ਨੂੰ ਰੱਸੀ ਨਾ ਹੋਈ ਤਾਂ ਸਮਝੀ ਗੁਆਚ ਗਿਆ ਫਿਰ ਤੂੰ ਢੂੰਢਣ ਦੀ ਕੋਸ਼ਿਸ਼ ਕਰ ਲਈ ਇਹ ਚੁਲਾਹੇ ਬਹੁਤੇ ਸਿੱਧੇ ਸਾਦੇ ਭੋਲੇ ਪਾਲੇ ਹੁੰਦੇ ਸਨ ਇਹੋ ਜਿਹੇ ਭੋਲੇ ਹੁੰਦੇ ਸਨ ਕਬੀਰ ਨੇ ਤਦੇ ਦੇ ਕਿਹਾ ਕਬੀਰ ਹਮਰੀ ਜਾਤ ਕੋ ਸਭ ਕੋ ਹੱਸਣੇ ਹਾਰ ਔਰ ਬਲਿਹਾਰ ਇਸ ਜਾਤ ਕੇ ਜਨ ਜਪਿਓ ਸਿਰਜਣ ਹਾਰ ਇਹੋ ਜਿਹੇ ਭੋਲੇ ਹੁੰਦੇ ਸਨ ਕਹਿੰਦੇ ਇੱਕ ਦਫ਼ਾ 10 ਜੁਲਾਈ ਆਪਣੇ ਪਿੰਡੋਂ ਅੱਧੀ ਰਾਤ ਦਾ ਵਕਤ ਹੈ ਦੂਸਰੇ ਪਿੰਡ ਜਾਣਾ ਸੀ ਉੱਠਦੇ ਹਾਂ ਚੰਦ ਚਾਨਣੀ ਰਾਤ ਸੀ ਪੂਰਨਮਾਸ਼ੀ ਦੀ ਰਾਤ ਸੀ ਚੱਲ ਪੈਂਦੇ ਦੂਸਰੇ ਰਸਤੇ ਦੇ ਵਿੱਚ ਟਿੱਬਾ ਆ ਜਾਂਦਾ ਚੰਦ ਚਾਨਣੀ ਰਾਤ ਦੇ ਵਿੱਚ ਰੇਤਾ ਹੀ ਚਮਕਦਾ ਹੁੰਦਾ ਜਿਵੇਂ ਦਰਿਆ ਵਗਦਾ ਪਾਣੀ ਦਾ ਦੇਖ ਕੇ ਕਹਿਣ ਲੱਗੇ ਬਈ ਦਰਿਆ ਆ ਗਿਆ ਇੱਕੋ ਨਾ ਵਿੱਚੋਂ ਕਹਿੰਦੇ ਫਿਰ ਆਪਾਂ ਤਰਕੇ ਲੰਘਾਂਗੇ ਕੱਪੜੇ ਲਾ ਲਓ ਕੱਪੜੇ ਲਾ ਕੇ ਸਿਰ 'ਤੇ ਬੰਨ ਲਏ ਉਸ ਰੇਤੇ ਦੇ ਵਿੱਚ ਜਿਵੇਂ ਪਾਣੀ ਤਰੀਂਦਾ ਢਿੱਡ ਬਣਾਉਣਾ ਸ਼ੁਰੂ ਕਰ ਦਿੱਤਾ ਚਲੋ ਬਈ ਸ਼ਾਵਾ ਵੀ ਬੱਲੇ ਹਾਲਾਂਕਿ ਰੇਤਾ ਸੀ ਸੋ ਇਉਂ ਕਰਦੇ ਉਹ ਥਾਂ ਲੰਘ ਗਏ ਪਾਰ ਹੋ ਗਏ ਦਰਿਆ ਦੇ ਸਮਝਦੇ ਨੂੰ ਹੁਣ ਪਾਰ ਹੋ ਕੇ ਕਹਿੰਦੇ ਆਪਾਂ ਗਿਣ ਲਓ ਕੋਈ ਡੁੱਬਦਾ ਨਹੀਂ ਗਿਆ ਵਿੱਚ ਇੱਕ ਜਿਹੜਾ ਗਿਣਦਾ ਆਪਣੇ ਆਪ ਨੂੰ ਨਹੀਂ ਗਿਣਦਾ ਦਸਾਂ ਦੀ ਬਜਾਏ 9 ਨਿਕਲਦੇ ਬੈਠ ਕੇ ਰੋਣ ਲੱਗ ਪਏ ਸਾਡਾ ਆਦਮੀ ਦਰਿਆ ਵਿੱਚ ਡੁੱਬ ਗਿਆ ਹਾਲਾਂਕਿ ਦਰਿਆ ਕੋਈ ਨਹੀਂ ਸੀ ਰੇਤਾ ਸੀ ਪਰ ਉਹਨਾਂ ਨੂੰ ਅਜੇ ਤੱਕ ਨਹੀਂ ਪਤਾ ਇੰਨੇ ਭੋਲੇ ਸਨ ਸਾਡਾ ਆਦਮੀ ਡੁੱਬ ਗਿਆ ਦਰਿਆ ਵਿੱਚ ਅਸੀਂ ਦਰਿਆ ਕਰਕੇ ਪਾਰ ਲੰਘੇ ਹਾਂ ਰੋ ਰਹੇ ਹਨ ਇੱਕ ਮੁਸਾਫਰ ਆ ਗਿਆ ਪੁੱਛਣ ਲੱਗਿਆ ਤੁਸੀਂ ਇੱਥੇ ਬੈਠੇ ਰੋਂਦੇ ਮੈਨੂੰ ਕੀ ਹੋ ਗਿਆ ਉਹਨਾਂ ਵਿੱਚ ਇੱਕ ਕਹਿੰਦਾ ਜੀ ਅਸੀਂ ਦਰਿਆ ਪਾਰ ਕੀਤਾ ਸਾਡਾ ਇੱਕ ਆਦਮੀ ਡੁੱਬ ਗਿਆ ਉਹਨੂੰ ਰੋਂਦੇ ਉਹਨੇ ਦੇਖਿਆ ਨਿਗਾਹ ਮਾਰ ਕੇ ਦਰਿਆ 'ਤੇ ਇੱਥੇ ਕੋਈ ਹੈ ਨਹੀਂ ਆ ਰੇਤਾ ਹੈ ਟਿੱਬਾ ਇਹ ਪਾਣੀ ਵਾਂਗੂ ਚਮਕਦਾ ਇਸ ਨੂੰ ਦਰਿਆ ਸਮਝਿਆ ਇਹਨਾਂ ਨੇ ਜ਼ਰੂਰ ਜੁਲਾਹੇ ਹੋਣਗੇ ਪੁੱਛਣਗੇ ਤੁਸੀਂ ਕੌਣ ਹੋ ਕਹਿੰਦੇ ਅਸੀਂ ਜੁਲਾਹੇ ਹੁੰਦੇ ਹਾਂ ਤਾਂ ਕਹਿੰਦਾ ਕੋਈ ਡਰ ਨਹੀਂ ਕਿੰਨੇ ਹੈ ਤੁਸੀਂ ਕਹਿੰਦੇ ਜੀ ਅਸੀਂ 10 ਕਿ ਕਾਰਨ ਸਾਡਾ ਡੁੱਬ ਗਿਆ ਵਿੱਚ ਪਾਣੀ ਦੇ ਦੱਸੋ ਤਾਂ ਗਿਣ ਕੇ ਜਿਹੜਾ ਗਿਣਦਾ ਆਪਣੇ ਆਪ ਨੂੰ ਨਹੀਂ ਗਿਣਦਾ 9 ਨਿਕਲਦੇ ਹਾਂ ਦੇਖੋ ਕਹਿਣਗੇ 9 ਰਹਿ ਗਏ ਇੱਕ ਡੁੱਬ ਗਿਆ ਉਹਨੇ ਦੇਖਿਆ ਵੀ 10 ਤਾਂ ਬਰਾਬਰ ਹਨ ਪਰ ਇਹ ਭੋਲੇ ਜੋ ਹਨ ਉਹ ਕਹਿਣ ਲੱਗਿਆ ਜੇਕਰ ਮੈਂ ਤੁਹਾਡਾ ਆਦਮੀ ਦੇ ਦਿਆਂ ਜਿਹੜਾ ਡੁੱਬਿਆ ਆਦਮੀ ਹੈ ਤੁਹਾਨੂੰ ਮਿਲ ਜਾ ਫਿਰ ਬੜੀ ਮਿਹਰਬਾਨੀ ਹੋਵੇ ਬੜੀ ਕਿਰਪਾ ਹੋਵੇ ਸਾਹਮਣੇ ਕੋਲੋਂ ਕਹਿਣਗੇ ਤੁਹਾਡਾ ਆਦਮੀ ਤੁਹਾਨੂੰ ਮਿਲ ਜਾਏਗਾ ਗਿਣ ਕੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਜਦੋਂ ਦਸ ਕਿਹਾ ਸਾਰੇ ਉਹਦੇ ਪੈਰੀ ਡਿੱਗ ਪਏ। ਬੜੀ ਕਿਰਪਾ ਕੀਤੀ ਸਾਡਾ ਡੁੱਬਿਆ ਆਦਮੀ ਤੁਸੀਂ ਦੇ ਜੁਲਾਹੇ ਤਾਂ ਇਹੋ ਜਿਹੇ ਭੋਲੇ ਹੁਣ ਕਬੀਰ ਜੀ ਤਦੇ ਦਾ ਕਹਿੰਦੇ ਨੇ ਕਬੀਰ ਹਮਰੀ ਜਾਤ ਕੋ ਸਭ ਕੋ ਹੱਸਣੇ ਹਾਰ ਪਰ ਬਲੇਹਾਰੀ ਇਸ ਜਾਤ ਕੀ ਜਿਨ ਜਪਿਓ ਸੱਜਣ ਹਾਰ। ਸਾਡੀ ਜਾਤ ਨੂੰ ਸਭ ਲੋਕੀ ਹੱਸਦੇ ਨੇ ਇਤਨੇ ਭੋਲੇ ਸਿੱਧੇ ਸਰ ਪਰ ਬਲਿਹਾਰੇ ਜਾਵਾਂ ਇਹ ਜਾਤ ਦੇ ਜੀ ਦੇ ਵਿੱਚ ਆ ਕੇ ਪਰਮੇਸ਼ਰ ਦੀ ਪ੍ਰਭੂ ਦੀ ਭਗਤੀ ਕੀਤੀ ਆਸਰੇ ਕੁਲਾਂ ਤਾਰੀਆਂ ਕਰੋੜਾਂ ਜੀਵਾਂ ਦਾ ਆਧਾਰ ਕੀਤਾ। ਸੋ ਇਹੋ ਜਿਹੇ ਉਹ ਜੁਲਾਹਾ ਸਿੱਧਾ ਸਾਦਾ ਸੀ ਕਹਿਣ ਲੱਗੇ ਆਪਣੇ ਘਰ ਵਾਲੀ ਨੂੰ ਕਿਤੇ ਮੈਂ ਗੁਆਚ ਨਾ ਜਾਵਾਂ ਮੇਲਿਆਂ ਚ ਇਕੱਠ ਹੁੰਦਾ ਕੋਈ ਯਤਨ ਕਰਦੇ। ਉਸਨੇ ਗੱਲ ਨੂੰ ਬੰਨਤੀ ਰੱਸੀ ਕਹਿੰਦੀ ਦੇਖ ਜੇ ਤੂੰ ਗੁਆਚ ਜੇ ਗੱਲ ਨੂੰ ਹੱਥ ਲਾ ਕੇ ਵੇਖ ਲਈ ਜੇ ਰੱਸੀ ਹੋਈ ਤਾਂ ਤੂੰ ਗੁਆਚਿਆ ਨੀ ਫਿਕਰ ਨਾ ਕਰੀ ਜੇ ਰੱਸੀ ਨਾ ਹੋਈ ਤਾਂ ਤੂੰ ਗੁਆਚ ਗਿਆ ਢੂੰਢਣ ਦੀ ਕੋਸ਼ਿਸ਼ ਕਰ ਲਈ। ਸਾਰਾ ਦਿਨ ਮੇਲੇ ਚ ਫਿਰਦੇ ਰਹੇ ਮੇਲਿਆਂ ਚ ਹੋਰ ਕੀ ਹੁੰਦਾ ਧੂੜ ਧੁੱਪ ਥੱਕੇ ਹੋਰ ਤਾਂ ਕੁਛ ਵੀ ਨਹੀਂ ਹੁੰਦਾ ਸਵੇਮ ਕਰਕੇ ਸਾਰਾ ਦਿਨ ਧੂੜ ਧੁੱਪ ਥੱਕੇ ਪੱਕੀ ਹੈ ਰਾਤ ਨੂੰ ਆ ਕੇ ਮੁਸੀਬਤ ਵਿੱਚ ਪੈ ਜਾਂਦੇ ਹਨ। ਗੱਲ ਨੂੰ ਰੱਸੀ ਬੱਧੀ ਦੇ ਕੇ ਮਸਕਰਾ ਆਦਮੀ ਸੀ ਜਿਹੜਾ ਮਸਕਰਾ ਆਦਮੀ ਹੁੰਦਾ ਕੋਈ ਨਾ ਕੋਈ ਮਸਤਰੀ ਦੀ ਗੱਲ ਢੂੰਢਦਾ ਹੀ ਰਹਿੰਦਾ ਹੁੰਦਾ ਸੋ ਉਹਨੂੰ ਕਹਿੰਦਾ ਗੱਲ ਨੂੰ ਰੱਸੀ ਬੱਧੀ ਹੈ ਉਹ ਕਹਿੰਦਾ ਜੀ ਮੈਂ ਕਦੇ ਮੇਲੇ ਨਹੀਂ ਆਇਆ ਪਹਿਲੀ ਵਾਰੀ ਆਇਆ ਹਾਂ ਮੈਂ ਆਪਣੀ ਘਰਵਾਲੀ ਨੂੰ ਕਿਹਾ ਸੀ ਮੇਲਿਆਂ ਸੁਣਿਆ ਇਕੱਠ ਬਹੁਤਾ ਹੁੰਦਾ ਜੇ ਮੈਂ ਗੁਆਚ ਕੇ ਕੀ ਕਰੂੰਗਾ। ਉਹਨੇ ਮੇਰੇ ਗੱਲ ਨੂੰ ਬੰਤੀ ਰੱਸੀ ਉਹਨੇ ਕਿਹਾ ਜੇਕਰ ਤੂੰ ਗੁਆਚ ਜਾਏ ਤਾਂ ਗੱਲ ਨੂੰ ਹੱਥ ਲਗਾ ਕੇ ਦੇਖ ਲਈ ਜੇ ਰੱਸੀ ਹੋਈ ਤਾਂ ਤੂੰ ਨਹੀਂ ਗੁਆਚਿਆ ਫਿਰ ਨਾ ਕਰੀ ਫਿਕਰ ਜੇ ਰੱਸੀ ਨਾ ਹੋਈ ਤਾਂ ਤੂੰ ਗੁਆਚ ਗਿਆ ਆਪਣੇ ਆਪ ਨੂੰ ਢੂੰਢਣ ਦੀ ਕੋਸ਼ਿਸ਼ ਕਰ ਲਈ ਕਿਉਂ ਰੱਸੀ ਬੱਧੀ ਹੋਈ ਹੈ ਮੁਸਕਰਾ ਆਦਮੀ ਕੋਈ ਨਾ ਕੋਈ ਗੱਲ ਇਹੋ ਜਿਹੀ ਢੂੰਢਦਾ ਹੀ ਰਹਿੰਦਾ ਉਹਨੂੰ ਗੱਲ ਲੱਭ ਗਈ। ਸੋ ਜਦੋਂ ਸੌਂ ਗਿਆ ਉਸਨੇ ਉਹਦੇ ਗੱਲ ਨਾਲ ਰੱਸੀ ਖੋਲ੍ਹ ਕੇ ਦੂਜੇ ਦੇ ਗੱਲ ਨਾਲ ਬੰਨ੍ਹੀ। ਇਹਨਾਂ ਲੋਕਾਂ ਦੀ ਨੀਂਦ ਇਹੋ ਜਿਹੀ ਹੁੰਦੀ ਹੈ ਸੁਲਭ ਨਿੰਦਰਾ ਭਜਨ ਕਰਨ ਵਾਲਿਆਂ ਨੂੰ ਜਿਹਨਾਂ ਦੀ ਜਿਤਨੀ ਵੀ ਖੁਰਾਕ ਸੂਖਮ ਹੁੰਦੀ ਹੈ ਉਹਨੂੰ ਨੀਂਦ ਵੀ ਸੂਖਮ ਹੋ ਜਾਂਦੀ ਹੁੰਦੀ ਜਿਤਨੀ ਕਿਸੇ ਦੀ ਖੁਰਾਕ ਜ਼ਿਆਦਾ ਡਾਢੀ ਉਤਨੀ ਉਹਦੀ ਨੀਂਦ ਵੀ ਇਹੋ ਜਿਹੀ ਹੁੰਦੀ ਹੈ। ਪਿੰਡਾਂ ਦੇ ਜਿਹੜੇ ਖੇਤੀਪਤੀ ਦਾ ਕੰਮ ਕਾਰ ਕਰਨ ਵਾਲੇ ਜ਼ਿਮੀਂਦਾਰਾਂ ਕੋਲ ਲੋਕ ਉੱਠ ਬੈਲ ਖੋਲ੍ਹ ਕੇ ਲੈ ਜਾਣ ਪਤਾ ਹੀ ਨਹੀਂ ਲੱਗਦਾ ਹੁੰਦਾ ਕਿਹੜੀ ਜੀ ਨੀਂਦ ਹੁੰਦੀ ਹੈ ਮੰਜੇ ਚੱਕ ਕੇ ਭਰਾ ਰੱਖਦੇ ਨੇ ਕੋਈ ਪਤਾ ਨਹੀਂ ਲੱਗਣਾ ਜੁੰਦੇ ਭੰਨ ਕੇ ਪਾਗ ਲਾ ਕੇ ਲੈ ਜਾਣ ਲੋਕਾਂ ਨੂੰ ਕੋਈ ਪਤਾ ਨਹੀਂ ਲੱਗਦਾ ਇਹ ਨੀਂਦਾਂ ਲੋਕਾਂ ਦੀਆਂ। ਸੰਯਮ ਕਰਕੇ ਸੂਖਮ ਨੀਂਦਾਂ ਸੂਖਮ ਆਹਾਰੀ ਪੁਰਸ਼ ਦੀ ਹੋਇਆ ਕਰਦੀ ਹੈ। ਸੋ ਉਹਦੇ ਗੱਲ ਨਾਲ ਰੱਸੀ ਖੋਲ੍ਹ ਕੇ ਮਸਕਰੇ ਨੇ ਦੂਜੇ ਦੇ ਗੱਲ ਨਾਲ ਬੰਨ ਦਿੱਤੀ। ਜਦੋਂ ਸਵੇਰ ਹੋਈ ਉੱਠਿਆ ਜੁਲਾਹਾ ਪਹਿਲਾਂ ਹੀ ਆਪਣੇ ਗੱਲ ਨੂੰ ਹੱਥ ਮਾਰਿਆ ਦੇਖਿਆ ਤਾਂ ਰੱਸੀ ਨਹੀਂ ਹੈ ਉਹਨੇ ਸੋਚਿਆ ਮੈਂ ਗੁਆਚ ਗਿਆ। ਇੱਧਰ ਉੱਧਰ ਨਿਗਾਹ ਦੌੜਾਈ ਦੇਖਿਆ ਹੋਰ ਦੇ ਗੱਲ ਨੂੰ ਰੱਸੀ ਬੱਧੀ ਹੈ ਉਹਨੂੰ ਜਾ ਚਿੰਬੜਿਆ ਕਹਿਣ ਲੱਗਾ ਮੈਂ ਤਾਂ ਤੂੰ ਹਾਂ ਮੈਂ ਤਾਂ ਤੂੰ ਹਾਂ ਸਾਰੇ ਲੋਕਾਂ ਵਿੱਚ ਅਜੀਬ ਖੇਲ ਬਣੀ ਮੈਂ ਤਾਂ ਤੂੰ। ਇਸੇ ਤਰ੍ਹਾਂ ਜਿਵੇਂ ਉਸ ਮਸਖਰੇ ਨੇ ਉਹ ਜੁਲਾਹੇ ਦੇ ਗੱਲ ਦੀ ਰੱਸੀ ਖੋਲ੍ਹ ਕੇ ਦੂਸਰੇ ਦੇ ਗੱਲ ਨੂੰ ਬੰਨ੍ਹਤੀ ਸੀ ਉਹ ਕਹਿੰਦਾ ਸੀ ਮੈਂ ਤਾਂ ਤੂੰ ਹਾਂ। ਇਸੇ ਤਰ੍ਹਾਂ ਅਗਿਆਨ ਰੂਪੀ ਮਸਖਰੇ ਨੇ ਇਸ ਦੀ ਜੀਵਾਤਮਾ ਦੀ ਮੈਂ ਹਟਾ ਕੇ ਦੇਹ ਨੂੰ ਲਗਾ ਦਿੱਤੀ ਇਹ ਕਹਿਣ ਲੱਗਿਆ ਮੈਂ ਸਾਢੇ ਤਿੰਨ ਦਾ ਦੇਹ ਮਾਤਰ ਹਾਂ ਇਹਦੇ ਵਿੱਚ ਆਪਾਂ ਜਾਣ ਕੇ ਵੀ ਮੰਨਤਾ ਹੋ ਗਈ। ਦਰਅਸਲ ਇਸਨੂੰ ਹਉਮੈ ਕਿਹਾ ਜਾਂਦਾ ਹੈ ਹਉਮੈ ਕਿੱਥੋਂ ਉਪਜੈ ਕਿਸ ਸੰਜਮੇ ਜਾਏ ਹਉਮੈ ਉਹ ਹੁਕਮ ਪਿਆ ਕਿ ਹਉਮੈ ਜਿਹੜਾ ਇਸਨੂੰ ਕੋੜ ਦੱਸਿਆ ਗੁਰੂ ਜੀ ਹਉਮੈ ਦੇਹ ਧਾਰ ਕੇ ਵਾਰ ਵਾਰ ਜੰਮਦਾ ਮਰਦਾ ਹਉਮੈ ਦੇ ਅਧੀਨ ਹੀ ਜੰਮਦਾ ਮਰਦਾ ਹੈ ਦੇਹ ਧਾਰ ਕੇ ਕਿਤੇ ਦੁੱਖ ਪਾਉਂਦਾ ਸਾਰੀ ਜਾਣਦੇ ਆਦਿ ਵਿਆਹ ਤੋਂ ਬਾਅਦ ਤਿੰਨਾਂ ਤਾਪਾਂ ਦਾ ਸ਼ਿਕਾਰ ਹੁੰਦਾ ਰਹਿੰਦਾ ਆਸਾ ਤ੍ਰਿਸ਼ਨਾ ਚਿੰਤਾ ਨੂੰ ਆ ਚਿੰਬੜਦੀਆਂ ਕਾਮ ਕ੍ਰੋਧ ਮਹੰਕਾਰੇ ਨੂੰ ਸਤਾਉਂਦੇ ਹਨ ਸ਼ਬਦ ਸਪਰਸ਼ ਰੂਪ ਰਸ ਕਹਿੰਦੇ ਨੇ ਦੁੱਖ ਦਿੰਦੇ ਹਨ ਅਵਿਦਿਆ ਸਮਤਾ ਰਾਗ ਦੇ ਭਿਨਵੇਸ਼ ਪੰਜ ਕਲੇਸ਼ ਆ ਚਿੰਬੜ ਕਿੰਨੇ ਦੁੱਖ ਗਿਣੇ ਜਾਣ ਬੜਾ ਭਾਰਾ ਦਫ਼ਤਰ ਤਿਆਰ ਹੋ ਜਾਂਦਾ ਤਾਂ ਤੇ ਦੇਹ ਧਾਰ ਕੇ ਕਿਤੇ ਨੇ ਦੁੱਖ ਪਾਉਣੇ ਪੈਂਦੇ ਹਨ ਦੇਹ ਧਾਰਨ ਦਾ ਕਾਰਨ ਹੀ ਹਉਮੈ ਹੈ ਹਉਮੈ ਦਾ ਵਧਿਆ ਹੋਇਆ ਹੀ ਵਾਰ ਵਾਰ ਜੰਮਦਾ ਔਰ ਮਰਦਾ ਹੈ ਹਉਮੈ ਇਸਨੂੰ ਇਉਂ ਲੱਗੀ ਅਗਿਆਨ ਰੂਪੀ ਮਸਰੇ ਨੇ ਇਸ ਦੀ ਜੀਵਾਤਮਾ ਦੀ ਮੈਂ ਇਹਦੇ ਨਾਲ ਲਾ ਕੇ ਦੇਹ ਦੇ ਨਾਲ ਜੋੜ ਦਿੱਤੀ ਇਹ ਕਹਿਣ ਲੱਗਾ ਮੈਂ ਤਾਂ ਸਾਢੇ ਤਿੰਨ ਦਾ ਦੇਹ ਮਾਤਰ ਹਾਂ ਇਹਦੇ ਵਿੱਚ ਇਸਦੀ ਮਮਤਾ ਹੋਗੀ। ਦਰਅਸਲ ਇਸ ਨੂੰ ਹੀ ਹੁਮੈ ਕਿਹਾ ਜਾਂਦਾ
ਜਮਦਾ ਤੇ ਮਰਦਾ ਹੈ ਹੁਮੈ ਦਾ ਬੰਨਿਆ
ਕਹਿੰਦੇ ਨੇ ਹਉਮੈ ਨੂੰ ਤਿਆਗਣਾ ਵਿਚਾਰ ਪੂਰਵ ਔਰ ਵਾਹਿਗੁਰੂ ਦੇ ਨਾਮ ਨਾਲ ਇੱਕ ਰਸ ਬਿਰਤੀ ਲਗਾਉਣੀ ਖਾਣਾ ਮਿੱਠਾ ਮੰਨਣਾ ਇਹ ਗੁਰੂ ਜੀ ਮੁਕਦੇ ਤਿੰਨ ਸਾਧਨ ਦੱਸਦੇ। ਹਉਮੈ ਦੀ ਨਿਵਿਰਤੀ ਦਾ ਉਪਾਅ ਇਹਦਾ ਦਾਰੂ ਵੈਦ ਪੁੱਛਣ ਲੱਗਾ ਅਰਦਾਸ ਮਹਾਰਾਜ ਇਹ ਤਾਂ ਮੈਂ ਸਮਝ ਲਿਆ ਵੀ ਹਉਮੈ ਇਹ ਮਨ ਦਾ ਕੋੜ ਹੈ ਮਨ ਦਾ ਕੁਸ਼ਟ ਹਉਮੈ ਦੀਰਘ ਰੋਗ ਹੈ ਦੀਰਘ ਰੋਗ ਕੁਸ਼ਟ ਨੂੰ ਕੋੜ ਨੂੰ ਕਹਿੰਦੇ ਵੱਡਾ ਰੋਗ ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਂ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਕਹੇ ਨਾਨਕ ਸੁਣੋ ਜਨੋ ਇਤ ਸੰਯਮ ਦੁੱਖ ਜਾ। ਹਉਮੈ ਦਾ ਫਿਰ ਇਲਾਜ ਹਉਮੈ ਦਾ ਦਾਰੂ ਹਉਮੈ ਦੀ ਦਵਾਈ ਗੁਰੂ ਜੀ ਗੁਰ ਸ਼ਬਦ ਦੱਸਦੇ ਨਾਮ ਦੱਸਦੇ ਹਨ ਗੁਰ ਮੰਤਰ ਦੱਸਦੇ ਹਨ ਇਉਂ ਫਰਮਾਉਂਦੇ ਹਨ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਹਉਮੈ ਦਾ ਇਲਾਜ, ਹਉਮੈ ਦਾ ਦਾਰੂ ਗੁਰਮੰਤਰ, ਗੁਰਸ਼ਬਦ, ਨਾਮ ਇੱਕੋ ਚੀਜ਼ ਦੇ ਨਾਂ ਵਾਲੇ। ਗੁਰਮੰਤਰ ਵੀ ਕਿਸੇ ਨੂੰ ਕਹਿੰਦੇ ਨੇ, ਗੁਰਸ਼ਬਦ ਵੀ ਕਿਸੇ ਨੂੰ ਕਹਿੰਦੇ ਨੇ, ਨਾਮ ਵੀ ਕਿਸੇ ਨੂੰ ਕਹਿੰਦੇ ਨੇ, ਗੁਰੂ ਉਪਦੇਸ਼ ਵੀ ਇਸ ਨੂੰ ਕਹਿੰਦੇ ਨੇ। ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਹੁੰਦੇ। ਅਤੇ ਇਸ ਦਾ ਅਭਿਆਸ ਕਰਕੇ ਹਉਮੈ ਦੇ ਨਾਲ ਹਉਮੈ ਦੀ ਨਿਵਿਰਤੀ, ਹਉਮੈ ਨੂੰ ਵਿਚਾਰ ਪੂਰਵਕ ਤਿਆਗਣਾ ਔਰ ਨਾਮ ਅਭਿਆਸ ਕਰਕੇ ਖਿਆਲ ਉਸਦੇ ਵਿੱਚ ਤਦਰੂਪ ਕਰਨਾ, ਪਾਣਾ ਮਿੱਠਾ ਮੈਂ। ਅੰਤੇ ਗੁਰੂ ਜੀ ਹਉਮੈ ਦਾ ਇਲਾਜ, ਹਉਮੈ ਰੂਪੀ ਕੋੜ ਦਾ ਇਲਾਜ, ਨਾਮ ਰੂਪੀ ਦਾਰੂ ਵੀ ਦੱਸਦੇ ਹਨ। ਸੋ ਇਸ ਕਰਕੇ ਅਵਸਾਦ ਸਿੰਘ ਇਹ ਕਿ ਦਰਅਸਲ ਵਿਚਾਰ ਕਰਕੇ ਦੇਖਿਆ ਜਾਵੇ, ਇਹ ਜਿਹੜੀ ਹਉਮੈ ਹੈ ਅਣਹੋਈ ਹੀ ਹੈ। ਇਸ ਹਉਮੈ ਤੋਂ ਪਸਰ ਕੇ ਰਾਜਮਦ ਹੋ ਜਾਂਦਾ ਹੈ, ਹਕੂਮਤਮਦ ਹੋ ਜਾਂਦਾ ਹੈ, ਧਨਮਦ ਹੋ ਜਾਂਦਾ ਹੈ, ਮਦ ਹੋ ਜਾਂਦਾ ਹੈ, ਜਵਾਨੀ ਮਦ ਹੋ ਜਾਂਦਾ, ਵਿਦਿਆ ਮਦ ਆਦਿ ਕਈ ਕਿਸਮ ਦੇ ਜਿਹੜੇ ਮਦ ਹਨ। ਇਸ ਦੇ ਆਸਰੇ ਹੁੰਦੇ, ਜਦੋਂ ਇਹ ਨਿਵਿਰਤ ਹੋ ਜਾਏ ਸਾਰੇ ਹੀ ਨਿਵਿਰਤ ਹੋ ਜਾਂਦੇ। ਜਿਸਕੀ ਤਿਸਕੀ ਕਰ ਜਾਣ ਆਪ ਨਾਹੇ ਕਹਾਂ, ਮੈਂ ਵਿੱਚੋਂ ਖੋਵੈ ਦੂਜਾ ਮੇਟੇ ਆਪੇ ਹੋਵੇ। ਹਉਮੈ ਰੂਪੀ ਕੰਧ ਹੀ ਜੀਵ ਤੇ ਰੱਬ ਦੇ ਵਿਚਾਲੇ ਹੈ, ਕਹਾਂ ਭੀਤ ਪਈ ਹੈ ਵਿੱਚੋ, ਤਾਂਗੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਇਸ ਨੂੰ ਕਈ ਤਰੀਕੇ ਸੇ ਨਿਰੂਪਣ ਕੀਤਾ ਹੈ, ਨਾਮ ਅਭਿਆਸ ਦੀ ਕਮਾਈ ਕਰਕੇ ਇਸ ਨੂੰ ਦੂਰ ਕੀਤਾ ਜਾਵੇ। ਵੈਸੇ ਤਾਂ ਤਿੰਨ ਹਿੱਸੇ ਨੇ ਇਸ ਦੇ ਮਿੱਟੀ ਦੇ, ਨਿਰਮਾਣ ਹੋ ਕੇ ਸੇਵਾ ਕਰਨੀ, ਨਿਸ਼ਕਾਮ ਹੋ ਕੇ ਬਿਰਤੀ ਦੀ ਇਕਾਗਰਤਾ ਸ਼ਬਦ ਦੇ ਵਿੱਚ, ਨਾਮ ਦੇ ਵਿੱਚ ਕਰਨੀ, ਵਾਰ ਵਾਰ ਅਭਿਆਸ ਕਰਕੇ ਬਿਰਤੀ ਨੂੰ ਸ਼ਬਦ ਦੇ ਵਿੱਚ ਲੀਨ ਕਰਨਾ। ਜਦੋਂ ਇਹ ਹੋ ਜਾਏ ਤੀਜਾ ਜਿਹੜਾ ਥੋੜ੍ਹੀ ਬਹੁਤੀ ਰਹਿ ਜਾਂਦੀ ਹੈ ਉਹ ਗਿਆਨ ਦੁਆਰਾ ਬਿਲਕੁਲ ਨਿਵਿਰਤ ਹੋ ਜਾਂਦੀ ਹੈ। ਹਉਮੈ ਤੋਂ ਰਹਿਤ ਹੋ ਕੇ ਇਹ ਜੀਵ ਜਿਸ ਪਰਮੇਸ਼ਰ ਤੇ ਵਿਚੜਿਆ ਉਹਦਾ ਰੂਪ ਵੀ ਬਣ ਜਾਂਦਾ ਹੈ। ਮੰਨੋ ਇਹ ਹਉਮੈ ਦਾ ਰੋਗ ਕੱਟਿਆ ਗਿਆ ਹੈ ਤਾਂ ਉਹਦਾ ਜਨਮ ਮਰਨ ਨਿਵਿਰਤ ਹੋ ਗਿਆ, ਜਨਮ ਮਰਨ ਨਿਵਿਰਤ ਹੋ ਗਿਆ। ਜਿਹੜੇ ਦੇਹ ਧਾਰ ਕੇ ਦੁੱਖ ਪਾਉਣੇ ਸਾਰੇ ਕੁਦਰਤੀ ਨਿਵਿਰਤ ਹੋ ਜਾਂਦੇ ਹਨ। ਤਾਂ ਅਵਸਾਦ ਸਿੰਘ ਇਹ ਹਉਮੈ ਦਾ ਰੋਗ ਗੁਰੂ ਜੀ ਨੇ ਜਿਹੜਾ ਦੱਸਿਆ ਹੈ ਇਹ ਜੀਵ ਨੂੰ ਬੜਾ ਦੁਖੀ ਕਰਦਾ, ਇੱਥੇ ਵੀ ਉੱਥੇ ਵੀ। ਤਾਂ ਤੇ ਵਿਚਾਰ ਕਰਕੇ ਇਸ ਨੂੰ ਦੂਰ ਕਰਨਾ, ਨਾਮ ਅਭਿਆਸ ਦੀ ਕਮਾਈ ਕਰਕੇ, ਤੇ ਇਹ ਇਹਦੀ ਕਲਿਆਣ ਦਾ ਉਪਾਅ ਹੈ। ਕਲਿਆਣ ਦਾ ਸਾਧਨ ਇੱਕੋ ਹੀ, ਬਹੁਤ ਵੱਡੇ ਦੇਸ਼ ਦਾ ਰਾਜਾ ਜਿਸਨੂੰ ਬੇਅੰਤ ਜਿਸਮਾਨੀ ਸੁੱਖ ਪ੍ਰਾਪਤ ਹਨ, ਇੱਕ ਸੁੱਖ ਅਜੇ ਭੋਗ ਕੇ ਨਹੀਂ ਹਟਦਾ, ਦੂਸਰਾ ਤਿਆਰ ਹੁੰਦਾ ਕਿਸੇ ਤਰ੍ਹਾਂ, ਉਹ ਦੇ ਚਿੱਤ ਵਿੱਚ ਇਹਨਾਂ ਦੁਨਿਆਵੀ ਪਦਾਰਥਾਂ ਨੇ ਸ਼ਾਂਤ ਨਾ ਦਿੱਤੀ, ਕਿਉਂਕਿ ਇਹਨਾਂ ਦੇ ਵਿੱਚ ਦਰਅਸਲ ਸ਼ਾਂਤ ਹੈ ਨਹੀਂ। ਸਵਾਸ ਸਿੰਘ ਇਹਨਾਂ ਦੇ ਦੋ ਫਲ ਹਨ, ਦੁਨਿਆਵੀ ਪਦਾਰਥਾਂ ਦੀ ਅਤ੍ਰਿਪਤੀ ਔਰ ਰਾਗ ਦੁਆਇਸ਼। ਜਿੱਥੇ ਅਤ੍ਰਿਪਤੀ ਹੋਵੇ ਰੱਜ ਨਾ ਆਉਣਾ, ਰਾਗ ਨਾ ਪਿਆਰ ਦਾ ਦੁਆਇਸ਼ ਨਾ ਵਿਰੋਧ ਦਾ, ਜਿਸ ਅੰਤਕਰਨ ਵਿੱਚ ਇਹ ਦੋਵੇਂ ਗੱਲਾਂ ਹੁੰਦੀਆਂ ਨੇ ਉੱਥੇ ਸ਼ਾਂਤ ਨਹੀਂ ਹੋਇਆ ਕਰਦਾ। ਸੋ ਇਹਨਾਂ ਪਦਾਰਥਾਂ ਦੀ ਕਿਤਨੀ ਬਹੁਲਤਾ ਹੋਣ ਦੇ ਬਾਵਜੂਦ ਵੀ ਉਹ ਰਾਜੇ ਦੇ ਚਿੱਤ ਨੂੰ ਕਿਸੇ ਕਿਸਮ ਦੀ ਤ੍ਰਿਪਤੀ ਨਾ ਹੋਣ ਕਰਕੇ, ਪੂਰਨ ਸੁੱਖ ਦੀ ਪ੍ਰਾਪਤੀ ਨਾ ਹੋਣ ਕਰਕੇ ਜ਼ਿਆਦਾ ਦੁਖੀ ਹੁੰਦਾ ਚਲਾ ਗਿਆ। ਅਖੀਰ ਉਹਦੇ ਚਿੱਤ ਵਿੱਚ ਵੈਰਾਗ ਹੋ ਗਿਆ। ਉਹ ਚਾਹੁੰਦਾ ਹੈ ਮੈਂ ਕਿਸੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ, ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ, ਉਸਨੂੰ ਪ੍ਰਾਪਤ ਕਰਕੇ ਮੈਂ ਪੂਰਨ ਸੁਖੀ ਹੋ ਜਾਂ। ਸਾਸਿੰਘ ਯੁਗਾ ਜੁਗਾਂਤਰਾਂ ਤੋਂ ਇਨਸਾਨ ਦੇ ਚਿੱਤ ਵਿੱਚ ਜ਼ਿਆਦਾ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਇੱਦੋਂ ਵੀ ਜ਼ਿਆਦਾ ਸੁਖੀ ਹੋਵਾਂ, ਇਹ ਲਾਲਸਾ ਲੱਗੀ ਚਲੀ ਆ ਰਹੀ ਹੈ। ਸਵਯੋਂ ਕਰਕੇ ਇਸੇ ਵਾਸਤੇ ਇਹਦੀ ਕੋਸ਼ਿਸ਼ ਅਜਿਹੀ ਹੈ, ਪਰ ਉਹ ਇੱਕੋ ਹੀ ਸੁੱਖ ਹੈ ਅਵਿਨਾਸ਼ੀ ਸੁੱਖ, ਜਿਸਨੂੰ ਪਾ ਕੇ ਇਹਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ, ਉਹਦੇ ਵਿੱਚ ਸਾਰੀਆਂ ਖਾਸ਼ਾਤ ਲੈ ਹੋ ਜਾਂਦੀਆਂ। ਦੁਨਿਆਵੀ ਪਦਾਰਥਾਂ ਵਿੱਚ ਇਹ ਖਾਸ਼ਾਤ ਵਧੀ ਜਾਂਦੀਆਂ ਹਨ। ਵਧਦੀ ਕਿਹੜੀ ਚੀਜ਼ ਹੈ, ਰਾਜਾ ਨੇ ਸਵਾਲ ਕੀਤਾ ਵਜ਼ੀਰ ਦੇ ਪਾਸ, ਦਿਨ ਬ ਦਿਨ ਵਧਦੀ ਕਿਹੜੀ ਚੀਜ਼ ਹੈ? ਉਹ ਕਹਿੰਦਾ ਤ੍ਰਿਸ਼ਨਾ ਵਧੀ ਜਾਂਦੀ ਹੈ। ਤ੍ਰਿਸ਼ਨਾ ਵਧੀ ਹੀ ਜਾਂਦੀ ਹੈ, ਇਹਦਾ ਸੁਭਾਵ ਹੈ। ਘਟਦੀ ਕਿਹੜੀ ਚੀਜ਼ ਹੈ? ਘਟਦੀ ਹੈ ਉਮਰ। ਜਿਸ ਦਿਨ ਤੋਂ ਜਨਮ ਹੋ ਜਾਂਦਾ ਉਸੀ ਦਿਨ ਤੋਂ ਉਮਰ ਘਟਣ ਲੱਗ ਜਾਂਦੀ। ਇਸ ਕਰਕੇ ਉਸਦੇ ਚਿੱਤ ਵਿੱਚ ਵੈਰਾਗ ਲੱਗ ਗਿਆ, ਚਾਹੁੰਦਾ ਹੈ ਕਿਸੇ ਇਕਾਂਤ ਥਾਂ ਬੈਠ ਕੇ ਪ੍ਰਭੂ ਦੇ ਵਿੱਚ ਬਿਰਤੀ ਲਗਾ ਕੇ ਆਪਣੇ ਖਿਆਲ ਨੂੰ, ਜਿਹੜਾ ਦੁੱਖਾਂ ਸੁੱਖਾਂ ਦਾ ਮੂਲ ਹੈ, ਸੋ ਆਨੰਦ ਦੇ ਸਾਗਰ ਵਿੱਚ ਜੋੜ ਕੇ ਅਜੀਬ ਬਣਾ ਦਿੱਤਾ ਜਾਏ। ਸੋ ਸਭ ਕੁਛ ਛੱਡਣ ਵਾਸਤੇ ਹਜ਼ਾਰਾਂ ਮਰਬਾ ਮੀਲਾ ਰਾਜ ਭਾਗ ਸਭ ਗੋਸ਼ਾ ਕੁਨ ਇਖਤਿਆਰ ਕਰਨ ਵਾਸਤੇ ਜਦੋਂ ਜਾਣ ਲੱਗਾ, ਉਸਦੀ ਰਾਣੀ ਬੜੀ ਸਮਝ ਵਾਲੀ ਸੀ। ਉਹ ਕਹਿਣ ਲੱਗੀ, ਰਾਜਨ ਬਾਹਰ ਜਾਣ ਦੀ ਲੋੜ ਨਹੀਂ। ਜਿਸ ਵਸਤੂ ਦੀ ਪ੍ਰਾਪਤੀ ਵਾਸਤੇ ਤੁਸੀਂ ਬਾਹਰ ਜਾਂਦੇ ਹੋ, ਇਤਨਾ ਵੱਡਾ ਰਾਜ ਭਾਗ ਛੱਡ ਰਹੇ ਹੋ, ਉਹ ਤੁਸੀਂ ਇਹਦੇ ਵਿੱਚ ਹੀ ਰਹਿ ਕੇ ਪ੍ਰਾਪਤ ਕਰ ਸਕਦੇ ਹੋ। ਪਰ ਸਾਧ ਸਿੰਘ ਵੈਰਾਗ ਦੀ ਲਹਿਰ ਵਿੱਚ ਉਹਦਾ ਮਨ ਇਤਨਾ ਰੁੜਿਆ ਜਾਂਦਾ ਸੀ, ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਕਹਿਣ ਲੱਗਾ, ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ ਹਾਂ, ਮਤ ਬੋਲ ਛੱਡ ਛਡਾ ਕੇ ਕਿਸੇ ਇਹੋ ਜਿਹੇ ਥਾਂ ਜਾ ਕੇ ਬੈਠ ਜਾਂਦੇ ਕਿ ਝੀਲ ਦੇ ਕਿਨਾਰੇ, ਜਿੱਥੇ ਆਦਮੀ ਤਾਂ ਆਦਮੀ ਚਿੜੀ ਪਰਿੰਦੇ ਦਾ ਵੀ ਨਾਮ ਨਿਸ਼ਾਨ ਨਹੀਂ ਸੀ ਦੀਦਾ। ਬੜੀ ਦੇਰ ਤੱਕ ਉੱਥੇ ਬੈਠ ਕੇ ਉਸਨੇ ਭਜਨ ਕੀਤਾ, ਤਪੱਸਿਆ ਕੀਤੀ, ਸਮਾਧੀਆਂ ਲਗਾਈਆਂ। ਸੋ ਕਈ ਸਾਲ ਗੁਜ਼ਰ ਗਏ ਇਸੀ ਤਰ੍ਹਾਂ, ਪਰ ਅਜੇ ਉਸ ਪੂਰਨ ਸੁੱਖ ਦੀ ਪ੍ਰਾਪਤੀ ਨਾ ਹੋਈ, ਅਜੇ ਵੀ ਖਾਲੀਪਨ ਦੇਖਿਆ। ਜਦੋਂ ਆਪਣੀ ਬਿਰਤੀ ਨੂੰ ਬਾਹਰੋਂ ਰੋਕ ਕੇ ਸਮਾਧਿਸ਼ਟ ਹੁੰਦਾ, ਸਮਾਧੀ ਲਗਾਉਂਦਾ, ਬਿਰਤੀ ਬਿਲਕੁਲ ਟਿਕ ਜਾਂਦੀ ਹੈ, ਉਸ ਮੌਕੇ ਬਹੁਤ ਸੁਖੀ ਹੁੰਦਾ ਹੈ। ਪਰ ਸਰੀਰ ਦੀ ਕਿਰਿਆ ਸ਼ਿਰਿਆ ਵੀ ਕੁਛ ਨੂੰ ਕਰਨੀ ਪੈਂਦੀ ਹੈ, ਨਹਾਉਣਾ ਧੋਣਾ ਕੁਛ ਨਾ ਕੁਛ ਇਹਦਾ ਕਰਨਾ ਹੀ ਪੈਂਦਾ। ਜਦੋਂ ਉੱਥੋਂ ਬਿਰਤੀ ਉਤਾਰਦਾ ਹੈ, ਫਿਰ ਇਸਨੂੰ ਸੰਸਾਰ ਪਾਸ ਕੇ ਉਹੀ ਮਨ ਦੇ ਤਰੰਗ ਫਿਰ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਇਹ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ। ਇੱਕ ਦਿਨ ਝੀਲ ਦੇ ਕਿਨਾਰੇ ਸ਼ਿਲਾ ਸੀ, ਉਹਦੇ ਉੱਪਰ ਆਸਣ ਦੇ ਉੱਪਰ ਚੌਂਕੜਾ ਲਗਾਈ ਸਮਾਧਿਸ਼ਟ ਬੈਠਾ, ਸਮਾਧੀ ਦੇ ਵਿੱਚ ਜੁੜਿਆ ਬੈਠਾ। ਇੱਕ ਕੋਈ ਮਹਾਤਮਾ ਆ ਜਾਂਦੇ ਹਨ, ਸਾਹਮਣੇ ਬੈਠ ਜਾਂਦੇ ਹਨ ਕੁਛ ਫਾਸਲੇ ਤੇ। ਕਾਫੀ ਦੇਰ ਤੋਂ ਬਾਅਦ ਜੋ ਸਮਾਧੀ ਤੋਂ ਉਤਰਿਆ, ਨੇਤਰ ਖੁੱਲ੍ਹੇ, ਕੀ ਦੇਖਿਆ, ਮਹਾਂਪੁਰਖ ਬੈਠੇ ਹਨ। ਬਹੁਤ ਖੁਸ਼ ਹੋਇਆ ਕਿ ਕਿਉਂਕਿ ਕਿਤਨੇ ਸਾਲਾਂ ਦਾ ਉਸਨੇ ਆਦਮੀ ਦਾ ਕੀ ਚਿੜੀ ਪਰਿੰਦੇ ਦਾ ਵੀ ਦਰਸ਼ਨ ਨਹੀਂ ਸੀ, ਇਹੋ ਜਿਹੀ ਇਕਾਂਤ ਜਗ੍ਹਾ ਢੂੰਡੀ ਸੀ। ਸੋ ਝੱਟ ਹੀ ਉੱਠਿਆ, ਮਹਾਤਮਾ ਦੇ ਕਰਨੀ ਲੱਗਿਆ ਕਿ ਬੜੀ ਕਿਰਪਾ ਕੀਤੀ, ਆਪ ਨੇ ਦਰਸ਼ਨ ਦਿੱਤੇ ਹਨ। ਹਾਂ, ਉਹ ਕਹਿਣ ਲੱਗੇ, ਹਾਂ ਇਸੀ ਤਰ੍ਹਾਂ ਹੀ ਮੈਨੂੰ ਪਰਮੇਸ਼ਰ ਨੇ ਪ੍ਰੇਰਿਆ ਹੈ, ਤੇਰੀ ਜਿਹੜੀ ਕੋਈ ਕਮੀ ਹੈ ਉਹਨੂੰ ਪੂਰੀ ਕਰਨ ਵਾਸਤੇ ਮੈਨੂੰ ਪਰਮਾਤਮਾ ਨੇ ਤੇਰੇ ਪਾਸ ਭੇਜਿਆ। ਸੋ ਦੱਸ ਕੀ ਕੁਛ ਕਮੀ ਹੈ? ਕਹਿਣ ਲੱਗਾ, ਜਿਸ ਵਕਤ ਮੈਂ ਆਪਣੀ ਬਿਰਤੀ ਨੂੰ ਬਾਹਰੋਂ ਰੋਕ ਕੇ ਸਮਾਧਿਸ਼ਟ ਕਰਦਾ, ਅੰਤਰਮੁਖ ਕਰਦਾ ਹਾਂ, ਬਿਰਤੀ ਟਿਕੀ ਰਹਿੰਦੀ ਹੈ, ਬੜਾ ਸੁਖ ਰਹਿੰਦਾ। ਪਰ ਜਿਸ ਵਕਤ ਬਿਰਤੀ ਨੂੰ ਉਤਾਰ ਕੇ ਕੋਈ ਨਾ ਕੋਈ ਸਰੀਰ ਦਾ ਕਿਰਿਆ ਸ਼ਿਰਿਆ ਕਰਨੀ ਪੈਂਦੀ ਹੈ, ਉਸ ਮੌਕੇ ਫਿਰ ਮੈਨੂੰ ਇਹ ਸੰਸਾਰ ਪਾਸ ਕੇ ਫਿਰ ਦੁੱਖ ਰੂਪ ਹੋ ਜਾਂਦਾ, ਫਿਰ ਮੈਂ ਆਪਣੇ ਉਹਨਾਂ ਤਰੰਗਾਂ ਵਿੱਚ ਹੀ ਵਹਿ ਤੁਰਦਾ, ਇਹ ਬੜਾ ਦੁੱਖ ਹੈ। ਇਸ ਕਰਕੇ ਇਹ ਅਵਸਥਾ ਨਹੀਂ ਹੋਣੀ ਚਾਹੀਦੀ, ਇਹ ਵੀ ਨਹੀਂ ਪਾਸਣਾ ਚਾਹੀਦਾ। ਇਹ ਵਚਨ ਸੁਣ ਕੇ ਉਹ ਮਹਾਤਮਾ ਕਹਿਣ ਲੱਗੇ, ਰਾਜਨ ਅਗਰ ਐਸੀ ਤੇਰੇ ਚਿੱਤ ਵਿੱਚ ਇੱਛਾ ਹੈ ਤਾਂ ਤੂੰ ਤਿਆਗ ਕਰ। ਇਹ ਸੁਣ ਕੇ ਬੜਾ ਹੈਰਾਨ ਹੋਇਆ, ਤਿਆਗ, ਬਹੁਤ ਹੈਰਾਨ ਹੋਇਆ, ਕਹਿੰਦੇ ਤਿਆਗ ਮੈਂ ਕਾਹਦਾ ਕਰਾਂ, ਹੁਣ ਹਜ਼ਾਰਾਂ ਮਰਬਾ ਮੀਲ ਦਾ ਮੈਂ ਰਾਜ ਭਾਗ ਛੱਡਿਆ। ਸੋ ਖਜ਼ਾਨੇ ਛੱਡੇ, ਪੁਲਿਸ ਸਿਵਲ ਜੋ ਕੁਛ ਸੀ, ਫੌਜ ਆਦਿ, ਇਹ ਮਹਿਕਮੇ ਸਾਰੇ ਛੱਡੇ, ਰਾਣੀਆਂ ਛੱਡੀਆਂ, ਬੱਚੇ ਛੱਡੇ, ਸਭ ਕੁਛ ਛੱਡ ਕੇ ਮੈਂ ਕਿਤਨੇ ਸਾਲਾਂ ਦੇ ਇੱਥੇ ਇਕੱਲਾ ਬੈਠਾ ਹੋਇਆ। ਅਜੇ ਹੋਰ ਵੀ ਕੁਛ ਤਿਆਗਣ ਜੋਗੀ ਗੱਲ ਰਹੇਗੀ, ਅਜੇ ਮੈਂ ਤਿਆਗੀ ਨਹੀਂ ਹੋਇਆ। ਇਹ ਵਚਨ ਸੁਣ ਕੇ ਮਹਾਤਮਾ ਕਹਿਣ ਲੱਗੇ, ਅਗਰ ਤੇਰੇ ਚਿੱਤ ਵਿੱਚ ਪੂਰਨ ਸੰਤੁਸ਼ਟ ਹੈ, ਕੋਈ ਦੁੱਖ ਨਹੀਂ, ਕੋਈ ਕਮੀ ਨਹੀਂ ਪ੍ਰਤੀਤ ਹੁੰਦੀ, ਤਾਂ ਸਮਝ ਲੈ ਤੂੰ ਪੂਰਾ ਤਿਆਗੀ ਹੈ। ਅਗਰ ਹੈ ਤਾਂ ਤੂੰ ਤਿਆਗ ਕਰ। ਹੁਣ ਹੈਰਾਨ ਹੁੰਦਾ, ਮੈਂ ਕੀ ਤਿਆਗ ਕਰਾਂ, ਸਮਝ ਨਹੀਂ ਪੈਂਦੀ। ਸਾਧ ਸਿੰਘ, ਇਨਸਾਨ ਸਭ ਕੁਛ ਤਿਆਗਣ ਦੇ ਬਾਵਜੂਦ ਵੀ ਇਹਦੇ ਅੰਦਰ ਇੱਕ ਚੀਜ਼ ਬਚ ਰਹਿੰਦੀ ਹੈ, ਜਿਹੜੀ ਇਹ ਤਿਆਗ ਨਹੀਂ ਸਕਦਾ। ਉਹ ਕੀ ਹੈ? ਉਹਦੀ ਬਾਬਤ ਗੁਰੂ ਜੀ ਨੂੰ ਦੱਸਦੇ ਤਿਆਗੀ ਕੈਸੇ ਹੋ ਸਕਦਾ? ਮੈਨੂੰ ਤਿਆਗੇ ਤਦ ਹੀ ਇਹ ਪੂਰਾ ਤਿਆਗੀ ਇਹਨੇ ਸਭ ਕੁਛ ਤਿਆਗਣ ਦੇ ਬਾਅਦ ਵਜੂਦ ਵੀ ਇਹਦੇ ਅੰਦਰ ਇੱਕ ਮੈਂ ਬਚ ਰਹਿੰਦੀ ਹੈ, ਮੈਂ ਤਿਆਗਿਆ। ਰਾਜਾ ਨੂੰ ਮਹਾਤਮਾ ਕਹਿਣ ਲੱਗੇ, ਰਾਜਨ ਤਿਆਗ ਕਰ। ਉਹ ਕਹਿਣ ਲੱਗਾ, ਇਤਨਾ ਕੁਛ ਮੈਂ ਰਾਜ ਵਿਭੂਤੀ ਸਭ ਕੁਛ ਤਿਆਗ ਕੇ ਗੋਸ਼ਾ ਕੋ ਨੇ ਇਖਤਿਆਰ ਕੀਤੀ ਹੈ, ਅਜੇ ਮੈਂ ਹੋਰ ਕੀ ਤਿਆਗਾਂ? ਉਹ ਕਹਿਣ ਲੱਗੇ, ਤਿਆਗ ਜਿਹੜੀ ਚੀਜ਼ ਤੇਰੇ ਪਾਸ ਬਚਦੀ ਉਹ ਤਿਆਗ। ਹੁਣ ਸੋਚਦਾ ਮੇਰੇ ਪਾਸ ਹੋਰ ਕੀ ਹੈ? ਮਾਲਾ ਹੈ, ਇਹ ਬਰਾਗਣ ਹੈ, ਆਸਣ ਹੈ, ਗੜਵਾ ਹੈ। ਕਹਿਣ ਲੱਗਾ, ਇਹਨੂੰ ਮੈਂ ਫਿਰ ਛੁੱਟ ਦਿੰਦਾ ਝੀਲ ਦੇ ਵਿੱਚ। ਮਹਾਤਮਾ ਕਹਿਣ ਲੱਗੇ, ਦੇਖ ਲਾ, ਜੇ ਤੂੰ ਫਿਰ ਵੀ ਤਿਆਗੀ ਹੋ ਜੇ ਤਾਂ ਇਹ ਚੀਜ਼ਾਂ ਝੀਲ ਦੇ ਵਿੱਚ ਸਾਰੀਆਂ ਛੁੱਟ ਦਿੱਤੀਆਂ। ਕਹਿਣ ਲੱਗੇ, ਹੁਣ ਤਾਂ ਮੈਂ ਤਿਆਗੀ ਹੋ ਗਿਆ। ਮਹਾਤਮਾ ਕਹਿਣਗੇ, ਆਪਣੇ ਅੰਦਰ ਝਾਤੀ ਮਾਰ ਲੈ, ਅੰਦਰ ਝਾਤੀ ਮਾਰ ਕੇ ਦੇਖ ਲਾ, ਮੈਨੂੰ ਪੁੱਛਣ ਦੀ ਲੋੜ ਨਹੀਂ। ਜੇਕਰ ਤੈਨੂੰ ਉਹ ਮੁਕੰਮਲ ਅਵਸਥਾ ਪ੍ਰਾਪਤ ਹੋਗੀ ਤਾਂ ਸੱਚਮੁੱਚ ਹੀ ਤੂੰ ਤਿਆਗੀ ਹੋ ਗਿਆ, ਪਰ ਅਜੇ ਅਵਸਥਾ ਨਹੀਂ ਪ੍ਰਾਪਤ ਹੋਈ। ਕਹਿਣ ਲੱਗੇ, ਇਹ ਤਾਂ ਅਜੇ ਗੱਲ ਬਣੀ ਨਹੀਂ। ਕਹਿੰਦੇ, ਫਿਰ ਤਿਆਗ ਕਰ। ਫਿਰ ਸੋਚਦਾ ਹੈ, ਹੋਰ ਕੀ ਤਿਆਗਾਂ? ਮੇਰੇ ਪਾਸ ਛੱਪਰੀ ਨੂੰ ਅੱਗ ਲਾ ਦੇਣਾ, ਤੀਲੀ ਘਸਾ ਕੇ ਛੱਪਰੀ ਨੂੰ ਅੱਗ ਲਾ ਦੇ। ਲੱਕੜ ਮਚ ਗਈ। ਕਹਿੰਦਾ, ਹੁਣ ਤਾਂ ਮੈਂ ਤਿਆਗੀ ਹੋ ਗਿਆ। ਕਹਿਣ ਲੱਗੇ, ਅੰਦਰ ਝਾਤੀ ਮਾਰ ਲਾ, ਮੈਨੂੰ ਪੁੱਛਣ ਦੀ ਲੋੜ ਨਹੀਂ। ਕਹਿਣ ਲੱਗਾ, ਉਹ ਗਲਤ ਨਹੀਂ ਬਣੀ ਜੋ ਮੈਂ ਚਾਹੁੰਦਾ। ਫਿਰ ਤਿਆਗ ਕਰ। ਕਹਿਣ ਲੱਗੇ, ਹੁਣ ਸੋਚਿਆ ਮੇਰੇ ਪਾਸ ਕੁਛ ਨਹੀਂ, ਮੇਰੇ ਪਾਸ ਇਹ ਸਰੀਰ ਹੈ, ਇਹਨੂੰ ਫੂਕ ਦੇਣਾ। ਸ਼ਾਸਨ ਸ਼ੌਕ ਵਿੱਚ ਆ ਕੇ ਸਰੀਰ ਤੱਕ ਦੀ ਵੀ ਕਿਹੜਾ ਇਨਸਾਨ ਪ੍ਰਵਾਹ ਕਰਦਾ। ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਲਈ, ਹੁਣ ਛਾਲ ਮਾਰਨ ਵਾਸਤੇ ਤਿਆਰ ਹੋ ਗਿਆ। ਜਦੋਂ ਛਾਲ ਮਾਰਨ ਲੱਗਾ, ਮਹਾਤਮਾ ਨੇ ਉਹਦੀ ਬਾਂਹ ਫੜ ਲਈ। ਕਹਿੰਦੇ, ਦੇਖ, ਜੇ ਤੂੰ ਇਹ ਸਰੀਰ ਨੂੰ ਫੂਕ ਦਿੱਤਾ ਇਹ ਚਿਖਾ ਵਿੱਚ, ਫਿਰ ਵੀ ਤੂੰ ਤਿਆਗੀ ਨਹੀਂ ਹੋ ਸਕੇਗਾ। ਤੇਰੇ ਚਿੱਤ ਵਿੱਚ ਫਿਰ ਵੀ ਮੈਂ ਸਰੀਰ ਨੂੰ ਫੂਕ ਦਿੱਤਾ, ਮੈਂ ਬਚੀ ਰਹੇਗੀ। ਤਾਂ ਤੇ ਜਦੋਂ ਇੰਨੀ ਗੱਲ ਕਹੀ ਉਹਨੂੰ ਸਮਝ ਪਏ, ਕਿਉਂਕਿ ਅਧਿਕਾਰੀ ਸੀ। ਕਹਿਣ ਲੱਗਾ, ਤਿਆਗਣਾ ਤਾਂ ਮੈਂ ਇਹਨੂੰ। ਤਾਂ ਸਾਧ ਸਿੰਘ ਜਦੋਂ ਇਹ ਤਿਆਗ ਦਿੱਤੀ ਫਿਰ ਇਹ ਪੂਰਾ ਤਿਆਗੀ ਉਸੀ ਮੌਕੇ ਉਸਦੀ ਸਮਾਧੀ ਜੁੜੀ। ਬੜੀ ਦੇਰ ਤੱਕ ਬੈਠਾ ਰਿਹਾ, ਹੁਣ ਮਹਾਤਮਾ ਨੇ ਉਸਨੂੰ ਹਿਲਾ ਕੇ ਸਮਾਧੀ ਤੋਂ ਜੋ ਕਹਿਣ ਲੱਗੇ, ਦੇਖ ਹੁਣ ਤੈਨੂੰ ਸਮਾਧਿਸ਼ਟ ਹੋਣ ਦੀ, ਸਮਾਧੀ ਲਾਉਣ ਦੀ, ਉਠਾਉਣ ਹੋਣ ਦੀ ਕੋਈ ਲੋੜ ਨਹੀਂ ਰਹਿ ਗਈ, ਇਹਨਾਂ ਦੋਨਾਂ ਅਵਸਥਾ ਤੋਂ ਉੱਚਾ ਹੋ ਗਿਆ। ਜਿੱਥੇ ਮੈਂ ਤਿਆਗੀ ਗਈ ਇਹ ਚੀਜ਼ਾਂ ਰਹਿੰਦੀਆਂ ਨਹੀਂ ਹੁੰਦੀਆਂ। ਸੋ ਉਸ ਮੌਕੇ ਬਾਕੀ ਉਹੀ ਵੱਜਦਾ ਹੁੰਦਾ ਜਿਹੜਾ ਮੰਦਰੇ ਮਕਸੂਦ ਹੈ। ਸਾਸਿੰਗ ਸਾਡੇ ਤਰਫ ਦੇ ਵਿਚਾਲੇ ਉਵੇਂ ਦਾ ਹੀ ਵੱਡਾ ਭਾਰਾ ਪੜਦਾ ਹੈ। ਆਹਾਂ ਮੈਨੇ ਵਿੱਚੋਂ ਖੋਵੇ ਦੂਜਾ ਮੇਟੇ ਆਪੇ ਹੋ। ਜਦੋਂ ਨਾਮ ਅਭਿਆਸ ਕਰਦੇ ਕਰਦੇ ਇਹ ਜਿਹੜੀ ਸਾਖੀ ਸੁਣਾਈਏ ਥੋੜ੍ਹੀ ਉੱਚ ਅਵਸਥਾ ਦੀ ਗੱਲ ਹੈ, ਉਦੋਂ ਹੀ ਸਮਝ ਪੈਂਦੀ ਜਦੋਂ ਇਸ ਅਵਸਥਾ ਦੇ ਵਿੱਚ ਇਹ ਆਉਂਦਾ। ਉਸ ਮੌਕੇ ਬਿਲਕੁਲ ਹੀ ਤਿਆਗ ਕਰਕੇ ਅਸਲੀ ਅਵਸਥਾ ਜਿਹੜੀ ਹੈ ਆਨੰਦ ਸਾਗਰ ਵਾਹਿਗੁਰੂ ਜਿੱਥੇ ਮੈਂ ਵੀ ਨਹੀਂ ਹੈ ਉਹਦੇ ਵਿੱਚ ਲੀਨਤਾ ਹਾਸਲ ਕਰਦਾ। ਵਿਚਾਲੇ ਦੁਆਦਮੀਆਂ ਦੇ ਕੰਧ ਟਹਿ ਗਈ ਮਿਲਾਪ ਹੋ ਜਾਂਦਾ। ਹਮੇ ਰੂਪੀ ਕੰਧ ਹੈ, ਜਦੋਂ ਟਹਿ ਗਈ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਸੱਸ ਇਹੀ ਹਮੇ ਪਸਰ ਕੇ ਦੂਰ ਤੱਕ ਚਲੀ ਜਾਂਦੀ, ਮੈਂ ਰਾਜਾ ਹਾਂ, ਮੈਂ ਹਾਕਮ ਹਾਂ, ਮੈਂ ਧਨਾੜ ਹਾਂ, ਮੈਂ ਅਮੀਰ ਹਾਂ, ਮੈਂ ਬੜਾ ਬਲੀ ਹਾਂ, ਮੈਂ ਵਿਦਵਾਨ ਹਾਂ, ਮੈਂ ਆਹ ਹਾਂ, ਇਹੋ ਜਿਹਾ ਕੁਛ। ਜਦੋਂ ਮੈਂ ਦੂਰ ਹੋ ਗਈ ਕੀ ਰਹਿ ਗਿਆ, ਪਰਮਾਤਮਾ ਹੀ ਬਾਕੀ ਰਹਿੰਦਾ। ਤਾਂ ਤੇ ਆਹ ਗੁਰੂ ਜੀ ਇਸ ਹਉਮੈ ਨੂੰ ਤਿਆਗਣ ਵਾਸਤੇ ਵਾਰ ਵਾਰ ਜ਼ੋਰ ਦਿੰਦੇ ਨੇ, ਹਉਮੈ ਤਿਆਗਣਾ, ਵਾਹਿਗੁਰੂ ਦੇ ਨਾਮ ਨਾਲ ਇੱਕ ਕਿਰਤੀ ਲਗਾਉਣ ਦਾ ਅਭਿਆਸ ਕਰਨਾ, ਤੇ ਦੁੱਖ ਸੁੱਖ ਦੇ ਧਾਰਨ ਆਉਂਦੇ ਹਨ ਉਹਨੂੰ ਪ੍ਰਭੂ ਦਾ ਖਾਣਾ ਜਾਣ ਕੇ ਮਿੱਠਾ ਮਰਨਾ, ਇਹ ਤਿੰਨ ਗੱਲਾਂ ਦਾ ਅਭਿਆਸ ਇਸ ਜੀਵ ਨੂੰ ਮੁਕਤ ਅਵਸਥਾ ਪਹੁੰਚਾਉਂਦਾ ਹੈ। ਇੱਥੇ ਜੂਨਾ ਮੁਕਤ ਹੁੰਦਾ ਹੈ, ਜਦੋਂ ਔਰਤ ਪੂਰੀ ਹੁੰਦੀ ਹੈ ਇਹ ਦੇ ਧਾਰ ਕੇ ਚੱਕਰ ਵਿੱਚ ਨਹੀਂ ਫਿਰਦਾ, ਸਦਾ ਵਾਸਤੇ ਵਹਿਗੁਰੂ ਜੀ ਰਹਿੰਦਾ, ਮਨ ਤਨ ਧਾਰਿਆ ਸੁਖਲਾ ਹੋ ਜਾਂਦਾ ਹੈ। ਅਤੇ ਆਹ ਸਾਧਨ ਸ਼ਰਧਾ ਅਤੇ ਨਿਰਮਾਣਤਾ ਇਸ ਹੋਂ ਦੇ ਪਸਰ ਕੇ ਬੜੇ ਬੜੇ ਕਾਰਨਾਮੇ ਹੁੰਦੇ ਨੇ। ਅਗਰ ਇਸ ਨੂੰ ਨਿਰਮੂਲ ਕਰ ਦਿੱਤਾ ਜਾਵੇ ਸਾਰੇ ਦੁੱਖੀ ਹਟ ਜਾਂਦੇ ਹਨ। ਅਤੇ ਦੂਜਾ ਸਾਧਨ ਗੁਰੂ ਜੀ ਨਿਰਮਾਣ ਤਾਂ ਦਸ ਦਿਨ ਹੁਣ ਕੋਲ ਸਮਾਇਆ ਗੁਰਮਿਰਤੇ ਗਰੀਬੀ ਇਹਨੂੰ ਧਾਰਨ ਕਰਦਾ ਹੋਇਆ ਤੇ ਤੀਸਰਾ ਸਾਧਨ ਇਹਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਮਨ ਦੀ ਇਕਾਗਰਤਾ ਸ਼ਰਧਾ ਔਰ ਨਿਰਮਾਣ ਤਾਂ ਜਦੋਂ ਚਿੱਤ ਵਿੱਚ ਆਈ ਇਕਾਗਰਤਾ ਸਹਿਜੇ ਆ ਜਾਂਦੀ ਹੈ ਸ਼ਰਧਾਹੀਨਤਾ ਹੋਣਾ ਔਰ ਚਿੱਤ ਵਿੱਚ ਹਉਮੈ ਹੋਣਾ ਇਹ ਦੋਵੇਂ ਚੀਜ਼ਾਂ ਮਨ ਨੂੰ ਟਿਕਣ ਨਹੀਂ ਦਿੰਦੀਆਂ ਦੋਵੇਂ ਪਿੱਛੇ ਹਟ ਗਈਆਂ ਇਸਦਾ ਜੋ ਇਹਦਾ ਫਲ ਹੈ ਮਨ ਦੀ ਇਕਾਗਰਤਾ ਸਹਿਜੇ ਹੀ ਪ੍ਰਾਪਤ ਹੁੰਦਾ ਹੈ ਜਿਵੇਂ ਨੈਗੇਟਿਵ ਪੋਜ਼ਿਟਿਵ ਦੋ ਤਾਰਾਂ ਇਕੱਠੀਆਂ ਹੋ ਜਾਂਦੀਆਂ ਹਨ ਲਾਟਰੀ ਦੇ ਵਿੱਚ ਰੋਸ਼ਨੀ ਛੱਟ ਹੋ ਜਾਵੇ ਤੀਜੀ ਚੀਜ਼ ਇਸੀ ਤਰ੍ਹਾਂ ਇਕਾਗਰਤਾ ਆ ਕੇ ਮਨ ਸੁਖੀ ਔਰ ਸ਼ਾਂਤ ਹੁੰਦਾ ਹੈ ਤਦੇ ਹੀ ਸਾਨੂੰ ਵਾਰ ਵਾਰ ਗੁਰੂ ਜੀ ਐਸੇ ਫਰਮਾਉਂਦੇ ਹਨ ਪਰਬ ਕੀ ਪੁਸਤਕ ਕਰੋ ਸੰਤ ਮੀਤ ਸਾਵਧਾਨ ਏਕਾਗਰ ਕੀਤ ਸ਼ਰਧਾ ਨਿਰਮਾਣਤਾ ਦੁਆਰਾ ਚਿੱਤ ਨੂੰ ਇਕਾਗਰ ਕਰਕੇ ਹਰੀ ਦਾ ਜਸ ਕਰੋ ਵਾਹਿਗੁਰੂ ਦਾ ਭਜਨ ਕਰੋ ਸਿਮਰਨ ਕਰੋ ਬਾਣੀ ਕਰੋ ਤਦ ਹੀ ਜਨਮ ਸੌਖਾ ਸਫਲਾ ਹੋ ਜਾਂਦਾ ਹੈ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਮੈਂ
Thank you.